ਮੇਰਾ ਦੇ ਖਜ਼ਾਨੇ ਦਾ ਸਿਸ਼ਰੂ ਜੀਵ ਨੂੰ ਅੱਜ ਪਾਠ ਕਰ ਚੁੱਕਾ ਜੋ ਗੁਰਦਾਸ ਦਾ ਜਾਵਰ ਛੱਤਰ ਤੱਕ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹੈ ਜਿਸ ਵਿੱਚ ਜੁੜ ਬੈਠ ਕੇ ਗੁਰੂ ਖਾਲਸਾ ਸੰਗਤ ਜੀ ਮਹਾਰਾਜ ਜੀ ਦੀ ਬਾਰ ਕਿਰਪਾਲਤਾ ਹੋਈ ਹੈ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਬਖਸ਼ੇ ਹਨ। ਗੁਰੂ ਜਸ ਗੁਰੂ ਸਾਹਿਬ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਹੋਇਆ ਵਡਭਾਗੀ ਜਿਨ੍ਹਾਂ ਨੇ ਸਰਵਣ ਕਰਕੇ ਆਪਣਾ ਸਮਾਂ ਸਫਲਾ ਕੀਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਕਿਰਪਾ ਕਰ ਰਹੇ ਹਨ ਲੜੀਵਾਰ ਕਥਾ ਵਿੱਚ, ਆਓ ਸਰਦਾ ਭਾਵਨਾ ਨਾਲ ਗੁਰੂ ਸਾਹਿਬ ਜੀ ਦੇ ਪਾਵਨ ਪਿੱਤਰ ਬਚਨਾਂ ਦੀ ਵਿਚਾਰ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਰਾਮ ਕਲੀ ਮਹੱਲਾ ਪੰਜਵਾਂ, ਜੋ ਜਿਸ ਪਾਵਨ ਸੋ ਜੀਆ।
ਜੋ ਤਿਸ ਭਾਵ ਹੈ, ਤਿਸ ਤੋਂ ਅਰਥ ਹੈ ਉਸ, ਜੋ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਂਦਾ ਸਤਸੰਗ ਜੀ ਹੋਵੇਗਾ, ਉਹ ਸਰਬ ਕਲਾ ਸਮਰੱਥ ਹੈ। ਉਹਦੇ ਹੁਕਮ ਵਿੱਚ, ਉਹਦੀ ਆਗਿਆ ਵਿੱਚ, ਉਹਦੇ ਭਾਣੇ ਵਿੱਚ ਸਤਸੰਗ ਜੀ ਸਾਰੀ ਪ੍ਰਕਿਰਤੀ ਚੱਲਦੀ ਹੈ। ਸੂਖਮ ਦੇ ਸਕੂਲ ਜੀਵ ਸਾਰੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਨੇ, ਉਹਦੇ ਹੁਕਮ ਤੋਂ ਸਤਸੰਗ ਜੀ ਬਾਹਰ ਨਹੀਂ ਜਾ ਸਕਦੇ। ਗੁਰੂ ਸਾਹਿਬ ਜੀ ਨੇ ਬਚਨ ਕੀਤੇ ਨੇ, ਭੈ ਵਿੱਚ ਅਗਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦੱਬੀ ਪਹਾੜ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਗੁਰ ਕਰੂੜੀ ਚਲਤਨ ਅੰਤ, ਸਭ ਸਤਸੰਗ ਜੀ ਇਹ ਤੱਤ ਵੀ ਪ੍ਰਕਿਰਤੀ ਦੇ ਬਣਾਏ ਹੋਏ ਸਾਰੇ ਸਤਸੰਗ ਜੀ ਸਾਧਨ ਵੀ ਪਰਮਾਤਮਾ ਦੇ ਉੱਤੇ ਭੈ ਵਿੱਚ ਚੱਲਦੇ ਹਨ। ਜੇ ਉਸਦੇ ਭੈ ਨੂੰ ਤੋੜ ਦੇਣਗੇ ਸਤਸੰਗ ਜੀ, ਫਿਰ ਪ੍ਰਕਿਰਤੀ ਦੀ ਜਿਹੜੀ ਚਾਲ ਮਰਿਆਦਾ ਜ਼ਰੂਰ ਵਿਗੜ ਜਾਵੇਗੀ। ਇਸ ਕਰਕੇ ਆਖਿਆ ਗੁਰਮੁਖਾ, ਜੇ ਸਾਰੀ ਸ੍ਰਿਸ਼ਟੀ ਤੇ ਸਾਰੀ ਪ੍ਰਕਿਰਤੀ ਉਸਦੇ ਹੁਕਮ ਵਿੱਚ ਚੱਲਦੀ ਹੈ, ਤੂੰ ਵੀ ਉਸ ਪਰਮਾਤਮਾ ਦੇ ਹੁਕਮ ਵਿੱਚ ਚੱਲ, ਤਾਂ ਹੀ ਤੇਰਾ ਭਲਾ ਹੋਵੇਗਾ।
ਸਦਾ ਸਦਾ ਹਰ ਕੀ ਸਰਣਾਈ, ਪ੍ਰਭ ਬਿਨ ਨਾਹੀ ਆਣ ਬੀਆ।
ਉਸ ਪਰਮਾਤਮਾ ਤੋਂ ਬਿਨਾਂ ਉਹਦੇ ਵਰਗਾ ਸਪਰਾਧ ਦੂਜਾ ਹੋਰ ਕੋਈ ਨਹੀਂ ਹੈ ਜੀ।
ਰਹਾਉ ਪੁੱਤ ਪਲੱਤਰ ਲਖਮੀ ਜੀ ਸੈਨ ਮੈਂ ਕਿਸੂ ਨਾ ਸੰਗ ਲਿਆ।
ਪਰਿਵਾਰ ਦਿੱਤੇ ਨੇ, ਇਸੇ ਤਰ੍ਹਾਂ ਪੋਤਰੇ ਦਿਸਦੇ ਨੇ, ਇਸਤਰੀ ਦਿਸਦੀ ਹੈ, ਪਰਿਵਾਰ ਦੇ ਹੋਰ ਜੀ ਸਾਰੇ ਨਜ਼ਰੀ ਪੈਂਦੇ ਆ, ਪਰ ਹਜ਼ੂਰ ਨੇ ਸੈਨ ਮੈਂ ਕਿਸੂ ਨਾ ਸੰਗ ਲਿਆ। ਇਹਨਾਂ ਵਿੱਚੋਂ ਕੋਈ ਵੀ ਅੱਜ ਤੱਕ ਕਿਸੇ ਦੇ ਨਾਲ ਨਹੀਂ ਗਿਆ, ਦਿਸਦਾ ਜ਼ਰੂਰ ਹੈ ਪਰਿਵਾਰ। ਜੇ ਨਾਲ ਨਹੀਂ ਸਤਸੰਗ ਜੀ ਪਰਿਵਾਰ ਗਿਆ ਤੇ ਇਹਦਾ ਅਰਥ ਇਹ ਨਹੀਂ ਕਿ ਪਰਿਵਾਰ ਤਿਆਗ ਹੀ ਦੇਣਾ, ਪਰਿਵਾਰ ਦੇ ਵਿੱਚ ਹੀ ਰਹਿਣਾ, ਪਰ ਪਰਿਵਾਰ ਦੇ ਮੋਹ ਕਰਕੇ ਪਾਪ ਨਹੀਂ ਕਰਨੇ। ਕਹਿੰਦੇ ਜੇਤੇ ਰੱਖੀ ਤੇਰੇ ਕੀਤੇ ਕਰਮ ਜ਼ਰੂਰ ਨਾਲ ਜਾਣ। ਆਮ ਤੌਰ ਤੇ ਬੰਦੇ ਦਾ ਸੁਭਾਅ ਹੁੰਦਾ ਜਦੋਂ ਗੱਲ ਚੱਲੇ, ਕਹਿੰਦੇ ਕੁਝ ਵੀ ਨਾਲ ਨਹੀਂ ਜਾਂਦਾ ਜੀ, ਬੰਦੇ ਤੇ ਕੁਝ ਵੀ ਨਾਲ ਨਹੀਂ ਜਾਂਦਾ। ਠੀਕ ਹੈ ਸਤਸੰਗ ਜੀ, ਸੰਸਾਰੀ ਪਦਾਰਥਾਂ ਵਿੱਚੋਂ ਕੁਝ ਨਾਲ ਨਹੀਂ ਜਾਂਦਾ, ਪਰ ਇਹ ਗੱਲ ਨਹੀਂ ਕਿ ਬਿਲਕੁਲ ਕੁਝ ਨਹੀਂ ਨਾਲ ਜਾਂਦਾ। ਨਾਲ ਜਾਂਦਾ ਬੰਦੇ ਦੇ ਸਤਸੰਗ ਜੀ, ਨਾਲ ਜਾਂਦੇ ਇਹਦੇ ਕੀਤੇ ਹੋਏ ਕਰਮ, ਨਾਲ ਜਾਵੇਗਾ ਪਰਮਾਤਮਾ ਦਾ ਜਪਿਆ ਹੋਇਆ ਨਾਮ, ਬਿਲਕੁਲ ਨਾਲ ਜਾਵੇਗਾ। ਸਤਿਗੁਰ ਜੀ, ਸਤਿਗੁਰ ਸਿਹ ਕੋ ਜੀ ਨਾਲ ਸੁਮਾਰੇ ਆਖਿਆ, ਕਹਿੰਦੇ ਨੇ ਜਿੰਦ ਨਾਲ ਜਾਵੇਗਾ ਕਿਉਂ ਨਹੀਂ ਜਾਵੇਗਾ। ਹਾਂ, ਧੀਆਂ ਪੁੱਤਰ ਭੈਣ ਭਰਾ ਪਰਿਵਾਰ ਨਹੀਂ ਜਾਵੇਗਾ, ਪਦਾਰਥ ਨਹੀਂ ਜਾਣਗੇ, ਘਰ ਨਹੀਂ ਜਾਵੇਗਾ, ਸਮਾਜ ਨਹੀਂ ਜਾਵੇਗਾ, ਪਰ ਕੀਤੇ ਹੋਏ ਅਮਲ ਸਤਸੰਗ ਜੀ ਇਹਦੇ ਨਾਲ ਜ਼ਰੂਰ ਜਾਣਗੇ। ਭਗਤਾਂ ਦੀ ਰਚਨਾ ਤੋਂ ਮਹਾਰਾਜ ਨੇ ਉਪਦੇਸ਼ ਬਖਸ਼ਿਆ ਹੈ, ਅਮਲ ਜੇ ਕੀਤੇ ਦੁਨੀਆਂ ਵਿੱਚ ਸਿੱਧਰ ਗਿਆ ਇਹ ਕੰਮ। ਕਹਿੰਦੇ ਅਮਲ ਕਰੇਗਾ ਇੱਥੇ, ਕਰਮ ਕਰੇਗਾ ਦੁਨੀਆਂ ਵਿੱਚ, ਤੇ ਕੰਮ ਆਉਣਗੇ ਤਿਰਗਾਹ ਵਿੱਚ। ਇਹਦਾ ਅਰਥ ਹੈ ਵੀ ਨਾਲ ਜਾਣਗੇ ਤਾਂ ਹੀ ਕੰਮ ਆਉਣਗੇ। ਹਾਂ, ਧੀਆਂ ਪੁੱਤਰ ਭੈਣ ਭਰਾ ਪਰਿਵਾਰ ਇਹ ਨਹੀਂ ਸਤਸੰਗ ਚ ਕੋਈ ਵੀ ਨਾਲ ਜਾ ਸਕਦਾ, ਇਹ ਜ਼ਰੂਰ ਬਿਲਕੁਲ ਹਕੀਕਤ ਹੈ। ਭਾਈ ਸਥੂਲ ਪਦਾਰਥ ਕੋਈ ਵੀ ਸਤਸੰਗ ਜੀ ਇੱਥੋਂ ਨਾਲ ਨਹੀਂ ਜਾਵੇਗਾ। ਇੱਥੋਂ ਤੱਕ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਸਤਿ ਸਲੋਕਾਂ ਦੀ ਪ੍ਰਾਰੰਭਤਾ ਤੇ, ਕਤੰਚ ਮਾਤਾ ਕਤੰਚ ਪਿਤਾ ਕਤੰਚ ਬਣਤਾ ਵਿਨੋਦ ਸੁੱਤ ਹੈ। ਕਹਿੰਦੇ ਕਿਹੜੀ ਦੱਸੋ ਮਾਤਾ, ਕਿਹੜਾ ਪਿਤਾ, ਕਿਹੜੀ ਇਸਤਰੀ, ਕਿਹੜੇ ਧੀਆਂ ਪੁੱਤਰ, ਕੋਈ ਕਦੇ ਕਿਸੇ ਦੇ ਨਾਲ ਗਿਆ ਇਹਨਾਂ ਵਿੱਚੋਂ? ਹੁੰਦੇ ਜ਼ਰੂਰ ਨੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ, ਇਹੋ ਕਟੰਬ ਦੂਜੇ ਦੇਸ ਦਾ ਚੱਲੇ ਨਾਹੀ ਤੇਰੇ ਨਾਲੇ, ਪਾਸ ਤੇਰੇ ਚੱਲੇ ਨਾਹੀ ਜਿਸ ਨਾਲ ਕਿ ਉਹ ਜਿੱਤ ਲਾਈ ਹੈ, ਐਸਾ ਕੰਮ ਮੂਲੇ ਨਾ ਕੀਤਾ ਜਿੱਤ ਅੰਤ ਪਛੋਤਾਈ ਹੈ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਆ ਗਿਆ ਉਹੀ ਬਚਨ ਮਹਾਰਾਜ ਦਾ, ਕਹਿੰਦੇ ਗੁਰੂ ਦਾ ਉਪਦੇਸ਼ ਹੁਣ ਇਹ ਤੇਰੇ ਨਾਲ ਜਾਵੇਗਾ, ਇਹ ਨੀ ਵੀ ਨਾਲ ਕੁਝ ਵੀ ਨੀ ਜਾਵੇਗਾ, ਬਿਲਕੁਲ ਜਾਵੇਗਾ ਨਾਲ, ਪਰ ਗੁਰੂ ਦਾ ਉਪਦੇਸ਼ ਜਾਵੇਗਾ, ਪਰਿਵਾਰ ਨੀ ਜਾਵੇਗਾ, ਪਦਾਰਥ ਨੀ ਜਾਣਗੇ, ਘਰ ਨੀ ਜਾਵੇਗਾ, ਧਨ ਨੀ ਜਾਵੇਗਾ, ਕਹਿੰਦੇ ਗੁਰੂ ਦਾ ਸੁਣਿਆ ਹੋਇਆ ਉਪਦੇਸ਼ ਤੇ ਜਪਿਆ ਨਾਮ ਜ਼ਰੂਰ ਨਾਲ ਜਾਵੇ। ਇਸ ਲਈ ਇਸ ਪਰਿਵਾਰ ਦੇ ਮੋਹ ਵਿੱਚ ਲਾ ਕੇ ਜੇ ਤੂੰ ਪਾਪ ਕਰੇ, ਇਹਦੇ ਮੋਹ ਕਰਕੇ ਅਪੱਧਰ ਕਰੇ, ਤੇ ਇਹ ਚੇਤੇ ਰੱਖਣੀ ਕਿ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ, ਇਹਨੇ ਤੇਰੇ ਨਾਲ ਨਹੀਂ ਚੱਲੇ, ਬਿਲਕੁਲ ਨਹੀਂ ਜਾਵੇਗਾ। ਫਿਰ ਇਹਨਾਂ ਕਰਕੇ ਜੇ ਕੋਈ ਐਸਾ ਕਰਮ ਕਰੇ ਮੋਹ ਵਿੱਚ ਵੱਜਿਆ ਹੋਇਆ, ਮਹਾਰਾਜ ਨੇ ਆਖਿਆ ਐਸਾ ਕੰਮ ਮੂਲੇ ਨਾ ਕੀਤਾ ਜਿਸ ਅੰਤ ਪਛੋਤਾਈ ਹੈ, ਇਹ ਕੰਮ ਕਦੀ ਵੀ ਨਾ ਕਰੀ ਜਿਸ ਕਰਕੇ ਅੰਤ ਨੂੰ ਤੈਨੂੰ ਕੁਛ ਸਤਾਉਣਾ ਪਵੇ। ਇਸ ਲਈ ਮਾਤਾ ਪਿਤਾ ਭੈਣ ਭਰਾ ਇਹ ਬਿਲਕੁਲ ਤੇਰੇ ਨਾਲ ਨਾ ਜਾਣਗੇ। ਫਿਰ ਕਹਿੰਦੇ ਨੇ ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬੇ ਅਤੇ, ਕਿਹੜਾ ਕਹਿੰਦੇ ਭਰਾ, ਕਿਹੜੇ ਮਿੱਤਰ, ਕਿਹੜੇ ਸੰਬੰਧੀ, ਇਹ ਜਿਹੜਾ ਮੋਹ ਨਾ ਇਹਨਾਂ ਸਾਰਿਆਂ ਦਾ, ਇਹ ਸਾਰਾ ਮਿੱਥਿਆ ਮੋਹ ਆ, ਇਹਨਾਂ ਦੇ ਮੋਹ ਕਰਕੇ ਪਾਪ ਕੀਤਾ ਤੇ ਉਹ ਫਿਰ ਪਾਪ ਦਾ ਹੀ ਕਰਮ ਨਾਲ ਚਲਿਆ ਜਾਵੇਗਾ। ਇਸ ਲਈ ਕਹਿੰਦੇ ਕਤੰਚ ਚਹੁਲ ਮੋਹਨੀ ਰੂਪੇ ਪਖੰਤੇ ਤਿਆਗੰ ਕਰੋਤ, ਮਨ ਨੂੰ ਮੋਹ ਲੈਣ ਵਾਲੀ ਮਾਇਆ ਦੇ ਜਿਹੜੇ ਕੌਤਕ ਦੇਖ ਕੇ ਥੋੜਾ ਚਿਰ ਮੰਨਦਾ ਨਾ ਵੀ ਮੇਰੇ ਮਨ ਨੂੰ ਬੜਾ ਸੁੱਖ ਹੋਇਆ, ਬੜੀ ਪ੍ਰਸੰਨਤਾ ਮਿਲੀ, ਤੇ ਖੰਤੇ ਤਿਆਗਨ ਕ੍ਰੋਧ, ਦੇਖਦਿਆਂ ਦੇਖਦਿਆਂ ਬਹੁਤ ਲੋਕ ਇਸ ਮਾਇਆ ਨੂੰ ਪਦਾਰਥਾਂ ਨੂੰ ਛੱਡ ਕੇ ਚਲੇ ਗਏ ਤਿਆਗ ਕੇ ਸੰਸਾਰ ਤੋਂ। ਫਿਰ ਮਹਾਰਾਜ ਕੀ ਕਰਨਾ ਚਾਹੀਦਾ, ਹਜ਼ੂਰ ਕਹਿੰਦੇ ਨੇ ਹੰਤ ਸੰਗ ਭਗਵਾਨ ਸਿਮਰਨ, ਪਰ ਪਰਮੇਸ਼ਰ ਦਾ ਸਿਮਰਨ ਜ਼ਰੂਰ ਤੇਰੇ ਨਾਲ ਰਹਿ ਜਾ, ਇਸ ਕਰਕੇ ਪਰਮੇਸ਼ਰ ਦਾ ਸਿਮਰਨ ਕਰ, ਉਹ ਸਿਮਰਨ ਕੀਤਾ ਤੇਰੇ ਨਾਲ ਜਾਵੇਗਾ, ਉਵੇਂ ਧੀਆਂ ਪੁੱਤਰ ਭੈਣ ਭਰਾ ਪਰਿਵਾਰ ਇਹਨਾਂ ਦੀ ਪਾਲਣਾ ਕਰ, ਧਰਮ ਦੀ ਕਿਰਤ ਕਰ, ਇਹਨਾਂ ਦੇ ਸਿਰ ਤੇ ਪਿਆਰ ਦਾ ਹੱਥ ਰੱਖ, ਇਹਨਾਂ ਨੂੰ ਚੰਗੇ ਸੰਸਕਾਰ ਦੇ, ਪਰ ਇਹ ਨਹੀਂ ਇਹਨਾਂ ਦੇ ਮੋਹ ਚਲਾ ਕੇ ਪਾਪ ਕਰੇ, ਜੇ ਤੇ ਅਸੀਂ ਇਹਨਾਂ ਵਿੱਚੋਂ ਜਾਣਾ ਤੇਰੇ ਨਾਲ ਕਿਸੇ ਨੇ ਨਹੀਂ
ਹੈ। ਮਾਇਆ ਮੰਦਰ ਤਿਆਗ
ਗਿਆ, ਠੱਗ ਲੁੱਟੀਆਂ ਨੇ ਖਾ ਕੇ ਤੂੰ ਭਰਮ ਵਿੱਚ ਪੈ ਗਿਆ, ਪਹਿਲਿਆਂ ਬੱਲੇ ਝਾਤੀ ਮਾਰ, ਮਾਇਆ ਘਰ ਬਾਰ ਮੰਦਰ ਸਭ ਕੁਛ ਛੱਡ ਕੇ ਗਏ, ਹੁਣ ਵਾਲੇ ਛੱਡ ਕੇ ਜਾ ਰਹੇ ਨੇ, ਅਗਾਂਹ ਵਾਲੇ ਛੱਡ ਕੇ ਜਾਣਗੇ, ਕੁਝ ਵੀ ਸੰਸਾਰ ਤੋਂ ਸਤੂਲ ਪਦਾਰਥ ਨਾਲ ਨੀ ਜਾਵੇਗਾ।
ਨਿੰਦਾ ਕਰ ਕਰ ਬਹੁਤ ਵਿਗੂਟਾ, ਗਰਭ ਜੋ ਮੈਂ ਕਰ ਤੂੰ ਪਾਇਆ,
ਨਿੰਦਾ ਕਰ ਕਰਕੇ ਜਿੱਥੇ ਨੇ ਸੁੱਤਿਆ ਗਿਆ, ਆਪਣੇ ਸਾਰੇ ਚੰਗੇ ਗੁਣ ਨਿੰਦਿਆ ਕਰਨ ਕਰਕੇ ਇਤਬਾਹ ਕਰ ਰਹੇ ਆ, ਤੇ ਹੁਣ ਗਰਭ ਜਾਣ ਦੇ ਸੇਕ ਵਿੱਚ ਤੈਨੂੰ ਦੁੱਖ ਝੱਲਣੇ ਪੈਣਗੇ ਸਾਰੇ।
ਪੁਰਬ ਕਮਾਣੀ ਟੁੱਟੇ ਨਾਹੀ, ਜਮਦੂਤ ਗ੍ਰਾਸਿਓ ਮਹਾ ਭਇਆ,
ਜੋ ਪੂਰਬ ਦੇ ਕਰਮ ਕੀਤੇ ਨੇ ਛੱਡ ਦੇ, ਬਸ ਤੇ ਕਰਮਾਂ ਕਰਕੇ ਜਮਦੂਤਾਂ ਦੇ ਕਾਬੂ ਆ ਗਿਆ, ਜਮਦੂਤਾਂ ਨੇ ਫੈਲ ਇਸ ਕਰਕੇ ਕੁਝ ਕਰਮ ਏਦਾਂ ਦੇ ਕੀਤੇ ਸਨ, ਉਹਨਾਂ ਕਰਮਾਂ ਦਾ ਫਲ ਭੁਗਤਾਉਣ ਵਾਸਤੇ ਕਹਿੰਦੇ ਜਮਦੂਤਾਂ ਨੇ ਫੜ ਲਿਆ ਤੈਨੂੰ।
ਬੋਲੇ ਝੂਠ ਕਮਾਵੇ ਅਵਰਾ, ਕ੍ਰਿਸ਼ਨ ਨਾ ਬੂਝੇ ਬਹੁਤ ਹੈ,
ਕਰਮ ਨੀ ਹੋਰ ਕਰਦਾ, ਕਹਿੰਦਾ ਕੁਝ ਹੋਰ ਕਰਦਾ ਕੁਝ ਹੋਰ ਹੈ, ਮਨ ਦੀ ਤ੍ਰਿਸ਼ਨਾ ਨੀ ਬੁੱਝਦੀ, ਇਸ ਕਰਕੇ ਇਹ ਜਿਹੜਾ ਹੌਲ ਹਿਰਦੇ ਦਾ ਪੈਂਦਾ, ਕਹਿੰਦੇ ਇਹ ਨਾਸ ਦਾ ਝੂਠ ਦਾ ਕਿਹੜਾ ਜੋ ਨੀ ਛੱਡਦਾ। ਜੇ ਮਹਾਰਾਜ ਦੇ ਉਪਦੇਸ਼ ਦਾ ਸਾਧ ਸੰਗਤ ਜੀ ਆਪਾਂ ਜਿਹਦੀ ਵਿਆਖਿਆ ਕਰੀਏ, ਹਜ਼ੂਰ ਨੇ ਆਖਿਆ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਧਰਮ ਤੇ ਰਹਿ ਸੱਚ ਬੋਲ ਝੂਠ ਨਾ ਬੋਲ। ਪਰ ਲੋਕ ਕਹਿੰਦੇ ਜੀ ਝੂਠ ਬਿਨਾਂ ਜ਼ਿੰਦਗੀ ਚੱਲਦੀ ਕੋਈ ਨੀ, ਝੂਠ ਬਿਨਾਂ ਤਾਂ ਗੁਜ਼ਾਰਾ ਹੀ ਨੀ ਹੁੰਦਾ ਜੀ, ਝੂਠ ਤਾਂ ਬੋਲਣਾ ਪੈਂਦਾ, ਇਹ ਸੰਸਾਰ ਹੋਇਆ। ਹੁਣ ਜੇ ਏਦਾਂ ਦੀ ਗਿਰਤੀ ਬਣ ਜਾਵੇ ਫਿਰ ਦਿਨੇ ਰਾਤ ਝੂਠ ਨਾਲ ਹੀ ਸਾਧ ਸੰਗਤ ਜੀ ਵਾਹ ਪਵੇਗਾ, ਤੇ ਤਾਂ ਹੋਈਆਂ ਗੱਲਾਂ ਤੇ ਝੂਠ ਬੋਲੀ ਜਾਂਦਾ ਬੰਦਾ, ਛੋਟੀਆਂ ਛੋਟੀਆਂ ਗੱਲਾਂ ਤੇ ਝੂਠ। ਜੇ ਝੂਠ ਬੋਲਿਆ ਤਾਂ ਕਹਿੰਦੇ ਫਿਰ ਕਮਾਈ ਵੀ ਤਾਂ ਕੂੜ ਦੀ ਹੋਣੀ, ਗੁਰੂ ਸਾਹਿਬ ਜੀ ਦਾ ਉਪਦੇਸ਼ ਹੈ ਤੂੰ ਝੂਠ ਬੋਲ ਹੀ ਨਾ, ਪਰ ਕਹਿੰਦੇ ਝੂਠ ਬਿਨਾਂ ਗੁਜ਼ਾਰਾ ਹੀ ਨੀ ਹੁੰਦਾ ਜੀ, ਉਹ ਬੰਦਾ ਹੀ ਸਾਧ ਸੰਗਤ ਜੀ। ਸਭ ਤੋਂ ਜ਼ਿਆਦਾ ਚੱਲਦਾ ਪੁਰਜਾ ਨੂੰ ਮੰਨਿਆ ਜਾਂਦਾ ਜਿਹੜਾ ਹਰ ਕਾਲ ਜੀ ਪ੍ਰੇਮ ਕਰੇ, ਹਰ ਥਾਂ ਛਲ ਕਰੇ, ਹਰ ਥਾਂ ਕਹਿੰਦੇ ਬੜਾ ਚੱਲਦਾ ਪੁਰਜਾ ਭਾਈ, ਜਿੰਨਾ ਵੱਧ ਝੂਠ ਬੋਲੇ, ਜਿੰਨੇ ਵੱਧ ਧੋਖੇ ਕਰ ਲਏ, ਓਨਾ ਵੱਧ ਚੱਲਦਾ ਪੁਰਜਾ ਹੋ ਗਿਆ। ਤੇ ਸੱਚ ਬੋਲਣ ਵਾਲੇ ਸਾਰੇ ਪੁਰਜੇ ਸੋਈ ਗਏ ਸਿਰੇਦਾਰ, ਨਹੀਂ ਮਹਾਰਾਜ ਦਾ ਬਚਨ ਹੈ ਗੁਰਮੁਖਾ ਸੱਚ ਬੋਲ, ਝੂਠ ਬੋਲਣ ਕਰਕੇ ਅਸਲ ਵਿੱਚ ਤੇਰਾ ਕਰਮ ਐਸਾ ਬਣ ਗਿਆ, ਜਮਾ ਦੇ ਵੱਸ ਪੈ ਗਿਆ ਤੂੰ।
ਸਾਧ ਰੋਗ ਉਪਜਿਆ ਸੰਤ ਦੁਖਣ,
ਨਿੰਦਿਆ ਕੀਤੀ, ਉਹਨਾਂ ਦੇ ਨਾਲ ਵੈਰ ਭਾਵਨਾ ਤੇ ਨਿੰਦਿਆ ਕਰਨ ਕਰਕੇ ਦੇਹ ਨਾਸ ਹੋਈ, ਮਹਾਂ ਖਾਇਆ, ਤੇ ਕਹਿੰਦੇ ਹਰ ਵਾਰੀ ਬਸ ਐਸਾ ਹੀ ਕਰਮ ਲੈ ਕੇ ਆਉਂਦਾ, ਨਿੰਦਿਆ ਕਰਕੇ ਗੁਰਮੁਖਾਂ ਦੀ, ਕੂੜ ਬੋਲ ਕੇ, ਜਿਹਨਾਂ ਕਰਮਾਂ ਤੋਂ ਰੋਕਿਆ ਉਹ ਕਰਮ ਕਰਕੇ ਫਿਰ ਉਸੇ ਗੇੜ ਵਿੱਚ ਹੀ ਵਾਪਸ ਚਲਿਆ ਜਾਂਦਾ ਹੈ।
ਜਿਨ ਹਨਵਾਜ ਤਿੰਨ ਹੀ ਸੱਚ ਆਪੇ ਕੀ ਨੇ ਸੰਤ
ਪਰਮਾਤਮਾ ਨੇ ਆਪ ਹੀ ਉਹਨੇ ਸੰਤ ਪੈਦਾ ਕੀਤੇ, ਆਪ ਹੀ ਨਵਾਜੇ ਹਨ। ਫਿਰ ਜੀ
ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਭਾਰ ਬ੍ਰਹਮ ਮਾਇਆ
ਜਿਵੇਂ ਮਹਾਰਾਜ ਤੁਸੀਂ ਆਪਣੇ ਭਗਤਾਂ ਤੇ ਆਪਣੇ ਸੰਤਾਂ ਤੇ ਕਿਰਪਾ ਕੀਤੀ, ਐਸੀ ਕਿਰਪਾ ਸਾਡੇ ਉੱਤੇ ਵੀ ਕਰੋ ਜੀ।
ਰਾਮ ਕਲੀ ਮਹੱਲਾ ਪੰਜਵਾ ਐਸਾ ਪੂਰਾ ਗੁਰਦੇਵ ਸਹਾਰੇ,
ਸਾਡਾ ਗੁਰਦੇਵ ਪੂਰਾ ਸਤਿਗੁਰਾਂ ਦਾ ਪ੍ਰਸਾਦ ਤੇ ਐਸਾ ਹੈ, ਐਸੀ ਸਹਾਇਤਾ ਕਰਨ ਵਾਲਾ ਹੈ ਜੀ।
ਦਾਕਾ ਸਿਮਰਨੋ ਬਿਰਦਾ ਨਾ ਜਾਈ,
ਐਸੀ ਸਹਾਇਤਾ ਕਰਨ ਵਾਲਾ ਕਹਿੰਦੇ ਜਿਸ ਦਾ ਕੀਤਾ ਹੋਇਆ ਸਿਮਰਨ ਕਦੇ ਵਿਅਰਥ ਨਹੀਂ ਜਾਂਦਾ। ਉਹ ਸਿਮਰਨ ਹੀ ਸਾਧ ਸੰਗਤ ਜੀ ਫਿਰ ਅੱਗੇ ਜਾ ਕੇ ਸੰਸਕਾਰ ਬਣ ਕੇ ਨਾਲ ਤੇ ਭਲਾ ਕਰ ਦੇਵੇਗਾ। ਇਸ ਲਈ ਕਹਿੰਦੇ ਉਹਦਾ ਸਿਮਰਨ ਉਹ ਐਸਾ ਪੂਰਾ ਗੁਰਦੇਵ ਹੈ ਜਿਸ ਦਾ ਕੀਤਾ ਹੋਇਆ ਸਿਮਰਨ ਕਦੇ ਵਿਰਥਾ ਨਹੀਂ ਜਾਂਦਾ, ਥੋੜੇ ਦਾ ਵੀ ਬਹੁਤਾ ਫਲ ਦੇ ਦੇਵੇਗਾ। ਪ੍ਰਭ ਕਹਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਤਿਲ ਮਾਤਰ ਵੀ ਪ੍ਰਮਾਤਮਾ ਕਿਸੇ ਦੇ ਸਿਮਰਨ ਦੀ ਘਾਲੀ ਹੋਈ ਘਾਲਣਾ ਨਾ ਸਾਧ ਸੰਗਤ ਜੀ, ਵਿਅਰਥ ਨਾ ਜਾਣ ਦੇਵੇਗਾ, ਮੁੱਲ ਜਰੂਰ ਦੇਵੇਗਾ। ਸਤਰਾਮ ਦੇ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰਦੇ,
ਦਰਸ਼ਨ ਦੇਖਤ ਹੋਏ ਨਿਹਾਲ,
ਦਰਸ਼ਨ ਦੇਖ ਕੇ ਕਹਿੰਦੇ ਗੁਰਮੁਖਤਾ ਨਿਹਾਲ ਹੋ ਜਾਂਦੇ ਨੇ। ਮਹਾਰਾਜ ਜੀ ਦੇ ਦਰਸ਼ਨਾਂ ਦਾ ਸਾਧ ਸੰਗਤ ਜੀ ਇੱਕ ਅਕੱਟ ਫਲ ਹੈ, ਜਿਹੜੇ ਸਦਾ ਨਾਲ ਦਰਸ਼ਨ ਕਰਨ ਵਾਲੇ ਉਹਨਾਂ ਦੇ ਦੁੱਖ ਕੱਟੇ ਜਾਂਦੇ ਹਨ ਜੀ।
ਜਾਕੀ ਧੂਰ ਕੱਟ ਜਮ ਜਾਲ,
ਮਹਾਰਾਜ ਦੇ ਚਰਨਾਂ ਦੀ ਧੂੜੀ ਸਾਧ ਸੰਗਤ ਜੀ ਜਮਾਂ ਦੇ ਜਾਲ ਨੂੰ ਕੱਟ ਦਿੰਦੀ ਹੈ। ਦਰਸ਼ਨਾਂ ਦਾ ਇੱਕ ਫਲ ਹੈ, ਮੱਥਾ ਟੇਕਣ ਦਾ ਇੱਕ ਫਲ ਹੈ, ਸਤ ਸੰਗਤ ਕੀਤੀ ਦਾ ਫਲ ਹੈ, ਸਿਮਰਨ ਕੀਤੀ ਦਾ, ਸੇਵਾ ਕੀਤੀ ਦਾ, ਸਾਰਿਆਂ ਦਾ ਸਾਧ ਸੰਗਤ ਜੀ ਆਪੋ ਆਪਣਾ ਆਪੋ ਆਪਣੀ ਥਾਂ ਮਹੱਤਵ ਹੈ। ਪਰ ਇਸ ਸਾਰੇ ਕੀਤੇ ਕਰਮ ਦਾ ਫਲ ਸਾਧ ਸੰਗਤ ਜੀ ਨੀਯਤ ਦੇ ਨਾਲ ਮਿਲਦਾ ਹੈ। ਜੇ ਤਾਂ ਨੀਯਤ ਸ਼ੁੱਭ ਹੈ, ਕਰਮ ਸ਼ੁੱਭ ਹੋਵੇ ਤੇ ਨੀਯਤ ਸ਼ੁੱਭ ਤੇ ਫਿਰ ਫਲ ਜ਼ਰੂਰ ਮਿਲੇਗਾ। ਜੇ ਕਰਮ ਸ਼ੁੱਭ ਹੋਵੇ ਨੀਯਤ ਸ਼ੁੱਭ ਨਾ ਹੋਵੇ ਫਿਰ ਸਾਧ ਸੰਗਤ ਜੀ ਦਾ ਚੰਗਾ ਫਲ ਨਹੀਂ ਮਿਲਦਾ। ਦਰਸ਼ਨ ਕਰਨੇ ਤਾਂ ਚੰਗਾ ਕਰਮ ਹੈ, ਪਰ ਦਰਸ਼ਨ ਕਰੇ ਸਾਧ ਸੰਗਤ ਜੀ ਖੋਟੀ ਨੀਯਤ ਨਾਲ, ਕੁਛ ਹੋਰ ਨੀਯਤ ਲੈ ਕੇ ਆਣ ਕੇ ਮਹਾਰਾਜ ਦੇ ਦਰਸ਼ਨ ਕਰਦਾ ਤੇ ਫਿਰ ਆ ਕੇ ਦਰਸ਼ਨ ਕਰਕੇ ਮੇਰਾ ਦੁੱਖ ਨੀ ਕੱਟਿਆ ਗਿਆ, ਫਿਰ ਨੀ ਕੱਟਿਆ ਜਾਵੇਗਾ। ਕਿਉਂਕਿ ਫਲ ਜਿਹੜਾ ਸਾਧ ਸੰਗਤ ਜੀ ਮਹਾਰਾਜ ਆਉਂਦੇ ਨੇ ਘਰ ਹੀ ਬੈਠਿਆ, ਜੇ ਤੈਨੂੰ ਜਿੱਥੇ ਤੂੰ ਬੈਠਾ ਉੱਥੇ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਜੇ ਨੀਯਤ ਰਾਤ ਸਵੇਰ ਘਰ ਹੀ ਬੈਠਿਆ ਸਭ ਮਿਲੇ, ਰੱਬ ਤੈਨੂੰ ਉੱਥੇ ਬੈਠਿਆ ਮਿਲ ਜਾਏਗਾ ਜੇ ਤੇਰੀ ਨੀਯਤ ਰਾਤ ਹੈ। ਜਿੱਥੇ ਵੀ ਤੂੰ ਰਹਿੰਦਾ ਉੱਥੇ ਹੀ, ਜਿੱਥੇ ਵੀ ਕਿਤੇ ਹੈ ਵਿਸ਼ੇਸ਼ ਥਾਂ ਤੇ ਕਿਤੇ ਰੱਬ ਨੂੰ ਲੱਭਣ ਨਹੀਂ ਜਾਣਾ ਪਵੇਗਾ, ਪਰ ਨੀਯਤ ਜ਼ਰੂਰ ਰਲੇਗੀ ਕਰਮ ਦੇ ਵਿੱਚ। ਜੇ ਕਰਮ ਸ਼ੁੱਭ ਹੈ ਤੇ ਨੀਯਤ ਵੀ ਚੰਗੀ ਫਿਰ ਸਾਧ ਸੰਗਤ ਜੀ ਜ਼ਰੂਰ ਪ੍ਰਮਾਤਮਾ ਦੇ ਦਰਸ਼ਨ ਕਰਨੇ ਤਾਂ ਮਾੜੇ ਨਹੀਂ, ਚੰਗੀ ਨੀਯਤ ਨਾਲ ਦਰਸ਼ਨ ਕਰੇ ਤੇ ਇਹਦਾ ਫਲ ਜ਼ਰੂਰ ਮਿਲਣਾ, ਚੰਗੀ ਨੀਯਤ ਨਾਲ ਮੱਥਾ ਟੇਕੇ ਜ਼ਰੂਰ ਫਲ ਮਿਲੇਗਾ, ਚੰਗੀ ਨੀਯਤ ਨਾਲ ਸੇਵਾ ਕਰਦਾ ਜ਼ਰੂਰ ਫਲ ਮਿਲੇਗਾ, ਚੰਗੀ ਨੀਯਤ ਨਾਲ ਸਿਮਰਨ ਕਰਦਾ ਤੇ ਜ਼ਰੂਰ ਫਲ ਮਿਲੇਗਾ। ਪਰ ਜੇ ਸੇਵਾ ਕਰਦੇ ਆ ਨੀਯਤ ਖੋਟੀ ਹੈ, ਜੇ ਮੱਥਾ ਟੇਕਣ ਲੱਗਿਆ ਵੀ ਨੀਯਤ ਖੋਟੀ, ਜੇ ਦਰਸ਼ਨ ਕਰਨ ਲੱਗਿਆ ਵੀ ਨੀਯਤ ਖੋਟੀ, ਮਨ ਚ ਕੁਝ ਹੋਰ ਹਿਸਾਬ ਤੇ ਆਇਆ ਕਿਸੇ ਹੋਰ ਤਰੀਕੇ ਨਾਲ ਹੈ, ਪਰ ਦਰਸ਼ਨ ਕਰਨੇ ਪਏ ਮੱਥਾ ਟੇਕਣਾ ਪਿਆ, ਕਹਿੰਦੇ ਫਿਰ ਕੀ ਫਲ, ਫਲ ਜ਼ਰੂਰ ਮਿਲਦਾ। ਦਰਸ਼ਨ ਦੇਖਤ ਦਰਸ਼ਨ ਪੇਖਤ ਹੋਏ ਨਿਹਾਲ, ਗੁਰਮੁਖ ਜਿਹੜੇ ਸੁਭ ਨੀਯਤ ਨਾਲ ਮਹਾਰਾਜ ਦੇ ਦਰਸ਼ਨ ਹੀ ਕਰਨ ਆਉਂਦੇ ਆ, ਦੇਖ ਕੇ ਨਿਹਾਲ ਹੁੰਦੇ ਹਨ। ਜਾ ਕੇ ਧੂੜ ਕਰਦੇ ਜਮ ਜਾਲ, ਤੇ ਦਰਸ਼ਨ ਕਿਸ ਦੇ, ਜਿਸ ਦੀ ਚਰਨ ਧੂੜ ਮੱਥੇ ਤੇ ਲੱਗਣ ਕਰਕੇ ਜਮਾਂ ਦਾ ਫਾਹ ਕੱਟਿਆ ਜਾਂਦਾ ਹੈ ਜੀ।
ਤਰਨ ਕਮਲ ਬਸੇ ਮੇਰੇ ਮਨ ਤੇ,
ਸਾਡੇ ਮਨ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਕਮਲ ਤਰੀਕੇ ਚਰਨ ਵਰਤਦੇ ਹਨ।
ਕਾਰਜ ਸਵਾਰੀ ਸਗਲੇ ਤਨ ਕੇ,
ਸਾਡੇ ਤਨ ਦੇ ਸਾਰੇ ਕਾਰਜ ਸਵਾਰ। ਹੁਣ ਇੱਥੇ ਲਫ਼ਜ਼ ਆ ਗਿਆ ਸਾਧ ਸੰਗਤ ਜੀ ਤਨ ਕੇ, ਮਨ ਕੇ ਨਹੀਂ ਆਇਆ। ਮਨ ਦੇ ਕਾਰਜ ਤਾਂ ਸਬਰ ਨਹੀਂ ਹੈ ਨਾਮ ਜਪਣ ਵਾਲਿਆਂ ਦੇ, ਕਹਿੰਦੇ ਤਨ ਦੇ ਕਾਰਜ ਵੀ ਸਾਰੇ ਸਵਾਰ ਦਿੱਤੇ ਪ੍ਰਮਾਤਮਾ ਨੇ। ਤਨ ਕਰਕੇ ਸਰੀਰ ਕਰਕੇ ਜਿੰਨੀ ਦੇਰ ਉਹ ਸੰਸਾਰ ਤੇ ਰਹੇ, ਪ੍ਰਾਰੰਭ ਅਨੁਸਾਰ ਜਿੰਨਾ ਚਿਰ ਉਹਨਾਂ ਦੀ ਉਮਰ ਸੀ, ਸਰੀਰ ਦੇ ਨਾਲ ਸੰਬੰਧਿਤ ਵੀ ਸਾਰੇ ਕਾਰਜ ਪ੍ਰਮਾਤਮਾ ਨੇ ਆਪ ਹੀ ਕਰ ਦਿੱਤੇ ਹਨ।
ਜਾਂ ਕੈ ਮਸਤਕ ਰੱਖੈ ਹੱਥ,
ਮੱਥੇ ਉੱਤੇ ਮਹਾਰਾਜ ਉੱਤੇ ਪਾਤਸ਼ਾਹ ਜੀ ਆਪ ਹੱਥ ਰੱਖ ਦਿੰਦੇ ਹਨ ਕਿਰਪਾ ਜੀ।
ਮੇਰੂ ਅਨਾਥ ਕੋ ਨਾਥ,
ਉਹ ਮੇਰਾ ਪ੍ਰਮਾਤਮਾ ਅਨਾਥਾਂ ਦਾ ਨਾਥ ਮਾਲਕ ਹੈ, ਜਿਹਨਾਂ ਨੇ ਕੋਈ ਕੋਲ ਨਹੀਂ ਸੀ ਬਿਠਾਉਂਦਾ ਉਹਨਾਂ ਦੇ ਸਿਰ ਤੇ ਉਹ ਹੱਥ ਰੱਖ ਦੇਵੇ, ਉਹ ਆਪ ਸਾਧ ਸੰਗਤ ਜੀ ਫਿਰ ਮਾਲਕ ਬਣ ਜਾਂਦੇ ਆ। ਐਸਾ ਹੈ ਉਹ ਅਕਾਲ ਪੁਰਖ,
ਪਾਤਸ਼ਾਹ ਉਦਾਹਰਣ ਕਿਰਪਾ ਨਿਧਾਨ,
ਉਹਦਾ ਸੁਭਾਅ ਸਾਧ ਸੰਗਤ ਜੀ ਪਵਿੱਤਰਾਂ ਨੂੰ ਪਵਿੱਤਰ ਕਰ ਦੇਣਾ। ਜਿਹੜੇ ਪਤਤ ਕਦੇ ਤਰ ਸਕਦੇ ਨਹੀਂ ਸੀ, ਉਹਦੀ ਸ਼ਰਨ ਵਿੱਚ ਆਉਣ ਕਰਕੇ ਸਾਧ ਸੰਗਤ ਜੀ ਉਹ ਵੀ ਤਰ ਜਾਣਗੇ। ਆਮ ਤੌਰ ਤੇ ਇਹ ਸੁਭਾਅ ਹੁੰਦਾ, ਜਾਣਕਾਰੀ ਉਹ ਸੰਸਾਰ ਦੀ ਰੀਤੀ ਹੈ, ਤੇ ਸੰਸਾਰ ਤੋਂ ਆਪਾਂ ਕੁਝ ਪ੍ਰਾਪਤ ਕਰਨਾ, ਕੁਝ ਦੇਣਾ ਪੈਂਦਾ, ਫਿਰ ਕੁਝ ਲੈਣਾ। ਦੁਕਾਨ ਤੇ ਜਾ ਕੇ ਪੈਸੇ ਦੇਣੇ ਪੈਂਦੇ, ਫਿਰ ਵਸਤੂ ਮਿਲਦੀ ਹੈ, ਜਾਂ ਅਨਾਜ ਕੋਈ ਚੀਜ਼ ਦੇਣੀ ਪਵੇਗੀ, ਉਹਦੇ ਬਦਲੇ ਚ ਕੋਈ ਦੂਜੀ ਵਸਤੂ ਮਿਲੇਗੀ। ਫਿਰ ਜਦੋਂ ਆਪਾਂ ਕੁਝ ਦੁਕਾਨ ਤੋਂ ਜਾਂ ਕਿਸੇ ਸਟੋਰ ਤੋਂ ਖਰੀਦਾਂਗੇ ਤੇ ਪੈਸੇ ਵੀ ਸਾਨੂੰ ਉਹ ਦੇਣੇ ਪੈਂਦੇ ਜਿਹੜੇ ਉੱਥੇ ਚੱਲਦੇ ਹੋਣ। ਫਿਰ ਉਹ ਖਰੇ ਵੀ ਹੋਣੇ ਚਾਹੀਦੇ ਆ, ਅਸਲੀ ਹੋਣੇ ਚਾਹੀਦੇ ਆ। ਅਸਲੀ ਪੈਸੇ ਦੇ ਕੇ ਕਿਸੇ ਸਟੋਰ ਤੋਂ ਕਿਸੇ ਦੁਕਾਨ ਤੋਂ ਆਪਾਂ ਕੁਝ ਲੈ ਸਕਦੇ ਆ, ਪਰ ਕਹਿੰਦੇ ਬਾਬੇ ਨਾਨਕ ਨੇ ਜਿਹੜਾ ਸਾਧ ਸੰਗੀ ਸੱਚੇ ਸੌਦੇ ਦਾ ਹੱਥ ਖੋਲਿਆ, ਇਹਦੇ ਤੋਂ ਇਹਦੇ ਵਿੱਚ ਅਵਗਣ ਲੈ ਕੇ ਗੁਣ ਦੇ ਦਿੱਤੇ ਜਾਂਦੇ ਆ। ਇਹਦੇ ਵਿੱਚ ਸਾਧ ਸੰਗਤ ਜੀ ਕੋਈ ਪਾਪਾਂ ਦੀ ਪੰਡ ਲੈ ਕੇ ਆਵੇ ਤੇ ਇੱਥੋਂ ਪੁੰਨਾਂ ਦੀ ਪੰਡ ਬੰਨ ਕੇ ਲੈ ਕੇ ਜਾ ਸਕਦਾ। ਇੱਥੇ ਖੋਟੇ ਆਉਣਗੇ ਉਹ ਵੀ ਖਰੇ ਹੋ ਕੇ ਜਾਣ, ਇੱਥੇ ਨਕਲੀ ਆਉਣਗੇ ਉਹ ਵੀ ਅਸਲੀ ਹੋ ਜਾਣਗੇ, ਪਰ ਫਲ ਸਾਧ ਸੰਗਤ ਜੀ ਨੀਰਤ ਨੂੰ ਲੱਗੇਗਾ ਕਿ ਉਹਦਾ ਸੁਭਾਅ ਪਵਿੱਤਰਾਂ ਨੂੰ ਪਵਿੱਤਰ ਕਰ ਦੇਣਾ। ਪਤਿਤ ਉਦਾਹਰਨ ਕਿਰਪਾ ਨਿਧਾਨ ਗੁਣ ਨੇ ਉਹਦੇ, ਪਤਿਤਾਂ ਨੂੰ ਪਾਰ ਕਰਨਾ, ਪਵਿੱਤਰਾਂ ਨੂੰ ਪਵਿੱਤਰ ਕਰਨਾ, ਤੇ ਕਿਰਪਾ ਦਾ ਖਜ਼ਾਨਾ ਹਰੇਕ ਉੱਤੇ ਕਿਰਪਾ ਕਰਨੀ, ਜਿਵੇਂ ਦੀ ਨੀਯਤ ਰਾਸ ਹੈ ਜੀ। ਸਦਾ ਸਦਾ ਜਾਈਏ ਕੁਰਬਾਨ, ਐਸੇ ਸਮਰੱਥ ਤੇ ਐਸੇ ਕਿਰਪਾਲੂ ਦਿਆਲੂ ਗੁਰੂ ਤੋਂ ਸਦਾ ਵਾਸਤੇ ਕੁਰਬਾਨ ਬਲਹਾਰ ਜਾਣਾ ਚਾਹੀਦਾ ਹੈ। ਨਿਰਮਲ ਮੰਤ ਦੇ ਜਸਦਾਨ, ਕਹਿੰਦੇ ਜਸਨ ਸਾਧ ਸੰਗਤ ਜੀ ਦਾਨ ਵਜੋਂ ਮਹਾਰਾਜ ਨੇ ਮੰਤਰ ਦੇ ਦਿੱਤਾ ਨਾ ਆਪਣਾ, ਉਹਨੂੰ ਨਿਰਮਲ ਹੀ ਕਰ ਦਿੱਤਾ। ਕਿਉਂ? ਕਿਉਂਕਿ ਮਹਾਰਾਜ ਦਾ ਮੰਤਰ ਆਪ ਨਿਰਮਲ ਹੈ, ਜਿਨ੍ਹਾਂ ਨੂੰ ਉਸ ਮੰਤਰ ਦੀ ਕਮਾਈ ਕਰਨੀ ਬਖਸ਼ ਦਿੱਤੀ ਸੱਚੇ ਪਾਤਸ਼ਾਹ ਜੀ ਨੇ, ਉਹਨਾਂ ਦੇ ਸਾਰੇ ਕਰਮ, ਉਹਨਾਂ ਦੇ ਸੰਸਕਾਰ, ਉਹਨਾਂ ਦਾ ਸੁਭਾਅ, ਉਹਨਾਂ ਦਾ ਅੰਦਰ ਨਿਰਮਲ ਹੀ ਕਰ ਦਿੱਤਾ ਹੈ ਜੀ। ਤਜੇ ਵਿਕਾਰ ਬਿਨ ਸਾਹਿਬ ਮਹਾਨ, ਕਹਿੰਦੇ ਨੇ ਸਾਰੇ ਵਿਕਾਰ ਚਲੇ ਜਾਂਦੇ ਉਹਨਾਂ ਦੇ, ਤੇ ਅਭਿਮਾਨ ਹੰਕਾਰ ਵੀ ਨਾਸ ਹੋ ਜਾਂਦਾ ਹੈ, ਜਿਹਨਾਂ ਨੂੰ ਮਹਾਰਾਜ ਆਪਣੇ ਮੰਤਰ ਦੀ ਦਾਤ ਬਖਸ਼ ਦਿੰਦੇ ਹਨ। ਤੇਗ ਧਿਆਈਏ ਸਾਧ ਕੈ ਸੰਗ, ਸਾਧ ਸੰਗਤ ਕਰਦਿਆਂ ਹੋਇਆ ਕਹਿੰਦੇ ਇਸ ਦਾ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਣਾ ਚਾਹੀਦਾ। ਏਕ ਧਿਆਈਏ, ਇੱਕ ਵਿਸ਼ੇਸ਼ਣ ਹੈ ਸਾਧ ਸੰਗਤ ਜੀ ਦਾ, ਅਰਥ ਹੈ ਸਿਰਫ ਇੱਕ ਦਾ ਹੀ ਅਰਾਧੀ ਬਣ। ਥਾਵਾਂ ਥਾਵਾਂ ਤੇ ਨਾ ਤੁਰਿਆ ਫਿਰ, ਕਦੇ ਕਿਤੇ ਉਹ ਮੰਤਰ ਲੈਣ ਦਾ, ਕਦੇ ਕਿਤੇ ਮੰਤਰ ਲੈਣ ਚਲੇ ਗਏ, ਕਿਤੇ ਜੋਤ ਵੇਖਣ ਚਲੇ ਗਏ, ਕਿਤੇ ਦਸਵੇਂ ਦਵਾਰ ਦੀ ਦੱਸ ਪਈ ਉਧਰ ਭੱਜ ਤੁਰੇ। ਕਹਿੰਦੇ ਨੇ ਇੱਕ ਦਾ ਬਣ ਕੇ ਰਹਿ, ਇੱਕ ਵੀ ਉਸ ਦਾ ਜਿਹੜਾ ਪੂਰਾ ਤੇ ਸਮਰੱਥ ਹੈ, ਉਸ ਇੱਕ ਦਾ ਜਿਸ ਦੇ ਦਰਸ਼ਨ ਕੀਤਿਆਂ ਦਾ ਵੀ ਫਲ ਮਿਲਦਾ, ਜਿਹੜਾ ਕਹਿੰਦੇ ਨੇ ਇਸ ਤਰ੍ਹਾਂ ਸਹਾਇਤਾ ਕਰਨ ਵਾਲਾ, ਐਸਾ ਪੂਰਾ ਗੁਰਦੇਵ ਸਹਾਈ ਜਿਹੜਾ ਹਰ ਥਾਂ ਤੇ ਲੋਕ ਪ੍ਰਲੋਕ ਚ ਸਹਾਇਤਾ ਕਰਨ ਵਾਲਾ, ਸਾਧ ਸੰਗਤ ਕਰਦਿਆਂ ਹੋਇਆ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਜਾਪ ਜਪਿਆ ਕਰ। ਪਾਪ ਬਿਨਾਸੇ ਨਾਮ ਕੈ ਰੰਗ, ਨਾਮ ਦੀ ਬਰਕਤ ਕਰਕੇ ਕਹਿੰਦੇ ਸਾਰੇ ਪਾਪ ਦੱਸ ਜਾਂਦੇ, ਉਵੇਂ ਰੰਗ ਦਾ ਸੁੰਦਰ ਸਾਧ ਸੰਗਤ ਜੀ ਪ੍ਰੇਮ। ਪਾਪ ਬਿਨਾਸੇ, ਪਾਪ ਉੱਤਰ ਕੇ ਨਾਸ ਹੋ ਗਏ, ਕਿਵੇਂ? ਨਾਮ ਕੈ ਰੰਗ, ਨਾਮ ਨਾਲ ਪ੍ਰੇਮ ਕਰਨ ਕਰਕੇ, ਰੰਗ ਦੇ ਅਰਥ ਨੇ ਪ੍ਰੇਮ, ਜਿਹੜਾ ਪ੍ਰੇਮ ਨਾਲ ਨਾਮ ਜਪੇ, ਜਿਸਦੇ ਮਨ ਚ ਨਾਮ ਪ੍ਰਤੀ ਪ੍ਰੇਮ ਹੋਵੇ, ਜਿਹੜਾ ਗੁਰੂ ਘਰ ਨਾਲ ਗੁਰੂ ਕੀ ਬਾਣੀ ਨਾਲ ਪ੍ਰੇਮ ਕਰਨ ਵਾਲਾ, ਕਹਿੰਦੇ ਪ੍ਰੇਮ ਕਰਕੇ ਸਾਰੇ ਪਾਪ ਉੱਤਰ ਜਾਂਦੇ ਹਨ ਜੀ। ਗੁਰ ਪਰਮੇਸ਼ਰ ਸਰਨਵਾਸ, ਗੁਰੂ ਤੇ ਪਰਮੇਸ਼ਰ ਦਾ ਸਭ ਥਾਵਾਂ ਤੇ ਵਾਸਾ ਹੁੰਦਾ, ਸਭ ਥਾਵਾਂ ਤੇ, ਕਿਉਂਕਿ ਗੁਰੂ ਪਰਮੇਸ਼ਰ ਰੂਪ ਹੀ ਹੈ। ਕੋਈ ਕਿਸੇ ਵੀ ਬ੍ਰਹਿਮੰਡ ਦਾ ਐਸਾ ਕਿਣਕਾ ਮਾਤਰ ਵੀ ਥਾਂ ਨਹੀਂ ਜਿੱਥੇ ਪਰਮੇਸ਼ਰ ਤੇ ਗੁਰੂ ਨਹੀਂ। ਇਹਦਾ ਅਰਥ ਹੈ ਸਾਧ ਸੰਗਤ ਜੀ, ਗੁਰੂ ਸਿਰਫ ਸਰੀਰ ਨਹੀਂ, ਗੁਰੂ ਅਸਲ ਵਿੱਚ ਉਹ ਸ਼ਕਤੀ, ਉਹ ਕਲਾ, ਉਹ ਜੋਤ, ਉਹ ਪ੍ਰਕਾਸ਼ ਹੈ ਜਿਹੜਾ ਪਰਮੇਸ਼ਰ ਦਾ ਆਪਣਾ, ਤੇ ਜਿਸ ਸਰੀਰ ਵਿੱਚ ਸਾਧ ਸੰਗਤ ਜੀ ਗੁਰੂ ਜੋਤ, ਅਕਾਲੀ ਜੋਤ, ਅਖੰਡੀ ਜੋਤ, ਨਿਰੰਜਣੀ ਜੋਤ, ਨਿਰੰਕਾਰੀ ਜੋਤ ਵਰਤਦੀ ਹੈ, ਉਸ ਅੰਦਰਲੀ ਤਾਕਤ ਨੂੰ ਆਖੀਦਾ ਗੁਰੂ, ਤੇ ਉਹ ਸਭ ਥਾਵਾਂ ਤੇ ਹੈ, ਉਹ ਵਿਆਪੀ ਹੈ, ਉਹ ਸਰਬ ਕਲਾ ਸਮਰੱਥ ਹੈ। ਪਟ ਪਟ ਰਵ ਰਹਿਆ ਗੁਣੋ ਤਾਸ, ਕਹਿੰਦੇ ਗੁਣਾਂ ਦਾ ਖਜ਼ਾਨਾ ਪਰਮਾਤਮਾ ਹਰੇਕ ਦੇ ਹਿਰਦੇ ਵਿੱਚ ਵੀ ਹੈ ਜੀ। ਦਰਸ ਦੇ ਧਾਰੋ ਕਵਿਆਸ, ਮਹਾਰਾਜ ਮੈਂ ਆਸ ਰੱਖਿਆ ਮੇਰੇ ਅੰਦਰ ਤੇ ਹਿਰਦੇ ਵਿੱਚ ਦਰਸ਼ਨ ਬਖਸ਼ੋ, ਉਹ ਦਰਸ਼ਨ ਬਖਸ਼ੋ ਜਿਹਨਾਂ ਦਰਸ਼ਨਾਂ ਨੂੰ ਸਾਕਸ਼ਾਤ ਦਰਸ਼ਨ ਆਖੀਦਾ, ਉਹ ਦਰਸ਼ਨ ਬਖਸ਼ੋ ਜਿਹੜੇ ਅੰਦਰੋਂ ਅਨੁਭਵ ਵਿੱਚ ਆਉਂਦੇ, ਇਹਨਾਂ ਅੱਖਾਂ ਨਾਲ ਨਹੀਂ। ਤੁਸੀਂ ਕਿਰਪਾ ਕੀਤੀ ਇਹਨਾਂ ਅੱਖਾਂ ਨਾਲ ਦਰਸ਼ਨ ਬਖਸ਼ੇ, ਹੁਣ ਮਨ ਦੀਆਂ ਅੱਖਾਂ ਨਾਲ ਵੀ ਦਰਸ਼ਨ ਬਖਸ਼ੋ, ਗਿਆਨ ਦੇ ਨੇਤਰਾਂ ਨਾਲ ਮੈਂ ਮਹਾਰਾਜ ਤੁਹਾਡੇ ਸਰੂਪ ਨੂੰ ਅਨੁਭਵ ਕਰ ਸਕਾਂ, ਤੁਹਾਡਾ ਸਰਗੁਣ ਸਰੂਪ ਮੈਂ ਅੱਖਾਂ ਨਾਲ ਦੇਖ ਲਿਆ, ਮਹਾਰਾਜ ਨਿਰਗੁਣ ਸਰੂਪ ਵੀ ਮੈਂ ਦੇਖਣਾ ਚਾਹੁੰਦਾ, ਇਸ ਕਰਕੇ ਮੇਰੇ ਮਨ ਦੀ ਆਸ ਪੂਰੀ ਕਰੋ ਜੀ। ਨਿਤ ਨਾਨਕ ਚਿਤ ਵੈ ਸੱਚ ਅਰਦਾਸ, ਮਹਾਰਾਜ ਸੱਚ ਨੂੰ ਮਿਲਣ ਦੀ ਅਰਦਾਸ ਮਨ ਵਿੱਚ ਕਰਦੇ ਰਹਿੰਦੇ ਹਾਂ। ਰਾਗ ਰਾਮ ਕਲੀ ਮਹੱਲਾ ਪੰਜਵਾਂ, ਘਰ ਦੂਜਾ ਦੋ ਪਦੇ ਇੱਕ ਓਂਕਾਰ, ਸਤਿਗੁਰ ਪ੍ਰਸਾਦ। ਰਾਮ ਸੰਚਾਰ ਦਾ ਸਾਹਿਬ ਦੇ ਦੂਜੇ ਘਰ ਵਿੱਚ ਸਾਧ ਸੰਗਤ ਦੀ ਸ਼ਬਦ ਆਇਆ, ਜਿਸ ਦੀਆਂ ਦੋ ਪੌੜੀਆਂ ਹਨ, ਅਦਵੈਤ ਸਰੂਪ ਪਰਮਾਤਮਾ, ਸਰਬ ਦਾ ਪ੍ਰਕਾਸ਼ਕ, ਸਭ ਚੇਤਨ ਆਨੰਦ ਸਰੂਪ, ਉਹ ਇਹ ਉਸ ਪਰਮਾਤਮਾ ਦੇ ਗੁਣ ਹਨ। ਅਗਲੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਰਾਗ ਰਾਮ ਕਰੀ ਜਗ ਰਿਹਾ, ਉਸਦੇ ਵਿੱਚ ਕਿਰਪਾ ਕਰਦੇ ਹਨ ਜੀ।
ਗਾਵਾ ਰਾਮ ਕੇ ਗੁਣ ਗੀਤ,
ਇਹ ਜਿਹੜਾ ਸ਼ਬਦ ਹੈ ਸਾਧਾਂ ਦੇ ਸੰਬੋਧਨ ਰੂਪ ਵਿੱਚ ਹੈ, ਅੰਨ ਪੁਰਖ ਵਿੱਚ ਦੂਸਰੇ ਨੂੰ ਭਾਈ ਗੁਰਮੁਖਾਰ, ਉਹ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾ ਰਿਹਾ ਕਰ। ਇਹ ਹੁਕਮ ਹੈ ਸਾਧ ਜੀ ਮਹਾਰਾਜ ਸਾਹਿਬ ਜੀ ਵੱਲੋਂ, ਉਸ ਪਰਮਾਤਮਾ ਦੇ ਗੁਣ ਗਾਇਆ ਕਰ। ਤੂੰ
ਨਾਮ ਜਪਤ ਪਰਮ ਸੁਖ ਪਾਈਐ, ਆਵਾ ਗੁਣ ਮਿਟੈ ਮੇਰੇ ਨੀਤ।
ਨਾਮ ਜਪਣ ਕਰਕੇ ਪਰਮ ਸੁਖ ਵੱਡੇ ਸੁਖ ਦੀ ਪ੍ਰਾਪਤੀ ਹੋਵੇਗੀ, ਆਵਾ ਗੁਣ ਮਿਟ ਜਾਵੇਗਾ ਮੇਰੇ ਮਿੱਤਰਾ, ਜੇ ਗੁਣ ਗਾਵੇਗਾ। ਗੁਣ ਗਾਉਣਾ ਨਾਮ ਜਪਣਾ ਹੀ ਹੈ, ਤੇ ਨਾਮ ਜਪਣਾ ਗੁਣ ਗਾਉਣਾ ਹੀ ਹੈ। ਉਵੇਂ ਪਰਮਾਤਮਾ ਦੇ ਬੇਅੰਤ ਗੁਣ ਨੇ ਸਾਧ ਸੰਗਤ ਜੀ, ਆਪਾਂ ਜਿਹੜੇ ਗੁਣ ਨੂੰ ਮਰਜ਼ੀ ਜਿੱਤੇ ਕਰ ਸਕਦੇ ਹਾਂ। ਇਹ ਵੀ ਉਹਦਾ ਗੁਣ ਹੈ ਵੀ ਉਹ ਬੇਅੰਤ ਹੈ, ਇਹ ਵੀ ਉਹਦਾ ਗੁਣ ਹੈ ਵੀ ਉਹ ਸਰਬ ਵਿਆਪੀ ਹੈ, ਇਹ ਵੀ ਉਹਦਾ ਗੁਣ ਹੈ ਵੀ ਉਹ ਸਰਬ ਕਲਾ ਸਮਰੱਥ ਹੈ, ਇਹ ਵੀ ਉਹਦਾ ਗੁਣ ਹੈ ਵੀ ਉਹ ਅਪਵਿੱਤਰਾਂ ਨੂੰ ਪਵਿੱਤਰ ਕਰ ਦਿੰਦਾ, ਇਹ ਵੀ ਉਹਦਾ ਗੁਣ ਹੈ ਵੀ ਜੋ ਸਰਨ ਆਵੇ ਤੇ ਸੰਤ ਲਾਵੇ, ਸਰਨ ਵਿੱਚ ਆਉਣ ਵਾਲਿਆਂ ਨੂੰ ਸਾਧ ਸੰਗਤ ਜੀ ਪਿਆਰ ਕਰੇਗਾ, ਇਹ ਵੀ ਉਹਦਾ ਗੁਣ ਹੈ ਵੀ ਭਗਤੀ ਕਰਨ ਵਾਲਿਆਂ ਦੀ ਰੱਖਿਆ ਕਰਦਾ, ਇਹ ਵੀ ਉਹਦਾ ਗੁਣ ਹੈ ਵੀ ਸਭ ਥਾਵਾਂ ਤੇ ਸਭ ਵੇਲੇ ਆ ਉਹ, ਇਹ ਵੀ ਸਾਧ ਸੰਗਤ ਜੀ ਉਹਦਾ ਗੁਣ ਹੈ ਵੀ ਉਹ ਕਿਰਪਾ ਨਿਧਾਨ ਹੈ, ਕਿਰਪਾ ਦਾ ਖਜ਼ਾਨਾ, ਇਹ ਵੀ ਉਹਦਾ ਗੁਣ ਹੈ ਵੀ ਹਰ ਵੇਲੇ ਮਿਹਰਬਾਨਗੀ ਵਿੱਚ ਰਹਿੰਦਾ, ਇਹ ਵੀ ਉਹਦਾ ਗੁਣ ਹੈ ਵੀ ਉਹ ਸ਼ਰਨ ਵਿੱਚ ਆਉਣ ਵਾਲਿਆਂ ਦੇ ਔਗਣ ਨੀ ਚਿਤਾਰਦਾ, ਬੇਅੰਤ ਗੁਣ ਨੇ ਉਹਦੇ ਜਿੰਨੇ ਮਰਜ਼ੀ ਗਿਣੀ ਚੱਲੋ ਸਾਧ ਸੰਗਤ ਜੀ, ਇਹ ਉਹਦਾ ਗੁਣ ਹੈ ਸਦਾ ਰਹਿੰਦਾ, ਇਹ ਉਹਦਾ ਗੁਣ ਹੈ ਉਹ ਕਦੇ ਸਾਧ ਸੰਗਤ ਜੀ ਕਿਸੇ ਸ਼ਾਸਤਰ ਕਰਕੇ ਕਿਸੇ ਵੀ ਸਾਧ ਸੰਗਤ ਜੀ ਵਿਧੀ ਪੱਖ ਤੋਂ ਨਿਖੇਧ ਪੱਖ ਤੋਂ ਵਿਚਾਰ ਕੇ ਦੇਖ ਲਓ ਉਹ ਕੱਟਿਆ ਨਹੀਂ ਜਾ ਸਕਦਾ, ਇਹ ਉਹਦਾ ਗੁਣ ਹੈ ਵੀ ਉਹ ਇੱਕ ਰਾਸ ਹੈ, ਇਹ ਉਹਦਾ ਗੁਣ ਹੈ ਭਾਈ ਉਹ ਸਾਧ ਸੰਗਤ ਜੀ ਹਰ ਗੁਣ ਸਰੂਪ ਜਾਣ ਕੇ ਕੌਤਾ ਕਰਕੇ ਭਗਤਾਂ ਦੀ ਰੱਖਿਆ, ਕਿੰਨੇ ਗੁਣ ਹੈ ਜਿੰਨੇ ਮਰਜ਼ੀ ਕਹਿੰਦੇ ਗਾਈ ਚੱਲੋ ਉਹਦੇ ਗੁਣ ਬਸ ਗੁਣੇ ਚੇਤੇ ਕਰਨੇ ਨਾ, ਇਵੇਂ ਵੀ ਆਪਾਂ ਆ ਸਕਦੇ ਹਾਂ ਤੂੰ ਬੇਅੰਤ ਹੈ, ਤੂੰ ਸਰਬ ਕਲਾ ਸਮਰਾਥ ਹੈ, ਤੂੰ ਮੁਕਤੀ ਦਾਤਾ, ਤੂੰ ਕਿਰਪਾ ਦਾ ਖਜ਼ਾਨਾ, ਤੂੰ ਮਿਹਰਾਂ ਦਾ ਸਾਈ ਹੈ, ਇਹ ਗੁਣ ਨੇ ਉਹਦੇ ਸਾਰੇ, ਪਰ ਇਹਨਾਂ ਸਾਰੇ ਗੁਣਾਂ ਦਾ ਮੁਜੱਸਮਾ ਸਾਧ ਸੰਗਤ ਜੀ ਇੱਕ ਚਾਰ ਅੱਖਰਾਂ ਦੇ ਨਾਮ ਵਿੱਚ ਹੀ ਆ ਜਾਂਦਾ ਵਾਹਿਗੁਰੂ, ਜਦੋਂ ਵਾਹਿਗੁਰੂ ਆਖਿਆ ਉਹਦੇ ਸਾਰਾ ਕੁਝ ਆ ਜਾਵੇਗਾ, ਕਿਉਂਕਿ ਵਾਹਿਦ ਅਰਥ ਹੁੰਦਾ ਆਚਰਜ, ਤੇ ਗੁਰੂ ਦਾ ਅਰਥ ਹੈ ਸਾਧ ਸੰਗਤ ਜੀ ਪਰਮ ਪੂਜਨੀ, ਤੂੰ ਵੱਡਾ ਅਗਿਆਨ ਕੱਟ ਕੇ ਗਿਆਨ ਬਖਸ਼ ਦੇਣ ਵਾਲਾ, ਉਹਦੇ ਵਿੱਚ ਸਾਰਾ ਕੁਝ ਹੀ, ਜਦੋਂ ਵਾਹਿ ਅਚਰਜ ਆ ਗਿਆ ਤੇ ਇਹ ਸਾਰੇ ਗੁਣ ਉਹਦੇ ਅਚਰਜ ਦਾ ਪ੍ਰਗਟ ਕਰਨ ਵਾਲੇ ਹੀ ਹੈ, ਇਸ ਲਈ ਜਦੋਂ ਵਾਹਿਗੁਰੂ ਵਾਹਿਗੁਰੂ ਆਖਿਆ ਤੇ ਸਾਰੇ ਗੁਣ ਸਾਧ ਸੰਗਤ ਜੀ ਸੁੱਤੇ ਉਸੇ ਜੀ ਉਹਦੇ ਉਸੇ ਦੇ ਵਿੱਚ ਹੀ ਆਖੇ ਜਾਣਗੇ, ਆਖਿਆ ਗੁਰਮੁਖਾ ਫਿਰ ਉਹਦੇ ਗੁਣ ਗਾਇਆ ਕਰ। ਗੁਣ ਗਾਉਣ ਨਾਲ ਕੀ ਹੋਏਗਾ, ਨਾਮ ਜਪਤ ਪਰਮ ਸੁਖ ਪਾਈਐ, ਵੱਡਾ ਸੁਖ ਜਿਹੜਾ ਆਤਮਕ ਸੁਖ ਹੈ ਜਿਹੜਾ ਇੱਕ ਵਾਰ ਆਉਣ ਤੋਂ ਬਾਅਦ ਵਿਸਦਾ ਨਹੀਂ, ਜਿਹਨੂੰ ਮਹਾਰਾਜ ਨੇ ਆਖਿਆ ਚੇਤ ਗੋਬਿੰਦ ਅਰਾਧੀਏ ਹੋਵੇ ਅਨੰਦ ਘਣਾ, ਘਣੇ ਦਾ ਅਰਥ ਹੁੰਦਾ ਬਹੁਤ ਵੱਡਾ, ਉਹ ਆਨੰਦ ਜਿਹੜਾ ਆ ਕੇ ਜਾਵੇ ਨਾ, ਉਸ ਦੀ ਪ੍ਰਾਪਤੀ ਹੋਵੇਗੀ, ਫਿਰ ਅੱਗਿਓ ਪ੍ਰਾਪਤੀ ਹੈ ਆਵਾਗਾਉਣ ਮਿਟਾ ਮੇਰੇ ਮੀਤ, ਕਹਿੰਦੇ ਮੇਰੇ ਮਿੱਤਰਾ ਆਵਾਗਾਉਣ ਮਿਟ ਜਾਵੇਗਾ, ਤੇਰਾ ਜੰਮਣ ਮਰਨ ਦਾ ਗੇੜ ਹੀ ਮੁੱਕ ਜਾਵੇਗਾ, ਚੁਰਾਸੀ ਦਾ ਇਹ ਜਿਹੜਾ ਤੈਨੂੰ ਪਿਆ ਹੋਇਆ ਨਾ ਚੱਕਰ, ਆਵਾਗਮਨ ਹੁੰਦਾ ਆ ਜਾਣਾ ਚਲੇ ਜਾਣਾ ਆ ਜਾਣਾ ਚਲੇ ਜਾਣਾ, ਇਹ ਸੰਸਾਰ ਤੇ ਆਉਣਾ ਜਾਣਾ ਤੇਰਾ ਮੁੱਕ ਜਾਵੇਗਾ, ਤੇ ਫਿਰ ਅੱਗੇ ਮਹਾਰਾਜ ਨੇ ਸਾਧ ਸੰਗਤ ਜੀ ਆਖਿਆ ਮੇਰੇ ਮੀਤ, ਤੂੰ ਮੇਰਾ ਮਿੱਤਰ ਹੈ ਇਸ ਲਈ ਤੈਨੂੰ ਇਹ ਸਲਾਹ ਦਿੱਤੀ ਸੀ ਨਾਮ ਜਪ, ਸਤਿਗੁਰਾਂ ਨੇ ਸਾਧ ਸੰਗਤ ਜੀ ਮੀਤ ਆਖਿਆ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਭਾਈ ਆਖਿਆ ਸੀ, ਭਾਈ ਦਾ ਭਰਾ, ਤੂੰ ਮੇਰਾ ਭਰਾ ਜਿਹਨੂੰ ਕਹਿੰਦੇ ਸੀ ਨਾ ਲੋਕ, ਵੀ ਇਹ ਕਰਾਈਏ ਦਾ ਡੂਮ ਹੈ, ਡੂਮ ਮਰਾਸੀ ਨੂੰ ਕਹਿੰਦੇ ਸੀ ਸਾਧ ਸੰਗਤ ਜੀ, ਡੂਮ ਨੀਵਾਂ ਵਿਖਾਉਣ ਵਾਸਤੇ ਉਹਨੂੰ ਆਖਿਆ ਜਾਂਦਾ ਸੀ, ਮਰਾਸੀ ਹੁੰਦਾ ਸਾਧ ਸੰਗਤ ਜੀ ਜਿਹੜਾ ਕਿਸੇ ਖਾਨਦਾਨ ਦੀ ਸਾਰੀ ਮਰਾਸ ਜ਼ਬਾਨੀ ਜਾਣ ਕੰਠ ਕੀਤੀ ਹੋਵੇ, ਜਿਹਨੇ ਜਿਵੇਂ ਪਹਿਲਾਂ ਹਰਿਦੁਆਰ ਵਿੱਚ ਸਾਧ ਸੰਗਤ ਜੀ ਪੰਡਿਤ ਜਦੋਂ ਕੋਈ ਜਾਂਦਾ ਸੀ ਕਿਤੇ ਦੂਰੋਂ ਨੇੜਿਓਂ, ਤੇ ਪੰਡਿਤ ਉਹਦਾ ਸਾਰਾ ਮਰਾਸ ਜ਼ਬਾਨੀ ਸੁਣਾ ਦਿੰਦੇ ਸੀ, ਭਈ ਫਲਾਣੇ ਦਾ ਪੜਪੋਤਾ, ਉਹਦਾ ਪੋਤਰਾ, ਉਹਦਾ ਪੁੱਤਰ, ਉਹਦਾ ਗਾਂ ਦਾਦਿਆਂ ਪੜਦਾਦਿਆਂ ਨਕੜਦਾਦਿਆਂ ਤੱਕ ਉਹਨਾਂ ਨੇ ਚੇਤੇ ਰੱਖਿਆ ਹੁੰਦਾ ਸੀ, ਉਹਨੂੰ ਕਹਿੰਦੇ ਮਰਾਸ। ਅਸਲ ਚ ਤੇ ਮਰਾਸੀ ਸਾਧ ਸੰਗਤ ਜੀ ਉਹਨੂੰ ਕਹਿੰਦੇ ਸਨ ਜਿਹੜਾ ਕਿਸੇ ਦੀ ਕੁਲਸਾਰੀ ਨੂੰ ਚੇਤੇ ਰੱਖਦਾ ਸੀ, ਪਰ ਉਹਨੂੰ ਨੀਵਾਂ ਵਿਖਾਉਣ ਵਾਸਤੇ ਵੀ ਤੂੰ ਅਖੌਤੀ ਨੀਵੀਂ ਜਾਤ ਦਾ, ਲੋਕ ਕਹਿੰਦੇ ਸੀ ਡੂਮ, ਜਿਹਨੂੰ ਲੋਕ ਡੂਮ ਕਹਿੰਦੇ ਸੀ, ਮਹਾਰਾਜ ਨੇ ਉਹਨੂੰ ਭਰਾ ਆਖਿਆ, ਤੇ ਭਰਾ ਆਖਿਆ ਹੀ ਨੀ ਗੱਲਾਂ, ਭਾਈ ਲਗਭ ਮਰਦਾਨਾ ਜੀ ਉਸ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਦਿੱਤਾ, ਆਖਿਆ ਤੈਨੂੰ ਭਾਈ ਮਰਦਾਨਿਆ, ਅਸੀਂ ਆਪਣਾ ਭਾਈ ਆਖਿਆ, ਜਿਸ ਲਈ ਤੇਰਾ ਅਸੀਂ ਕਦੇ ਕੋਈ ਵਚਨ ਮੋੜਿਆ ਨੀ। ਇੱਥੇ ਮਹਾਰਾਜ ਨੇ ਆਖਿਆ ਮੀਤ, ਕਿਤੇ ਮਹਾਰਾਜ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ, ਉੱਥੇ ਪਿਆਰੇ ਆਖਿਆ, ਤੁਸੀਂ ਸਾਡੇ ਪਿਆਰੇ ਜੀ ਸਿੱਖੋ, ਆਓ ਸਾਰੇ ਰਲ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰੀਏ। ਇੰਨਾ ਪਿਆਰ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਸਾਧ ਸੰਗਤ ਜੀ ਮਿਲ ਸਕਦਾ, ਕਿਸੇ ਨੂੰ ਪਿਆਰਾ ਆਖਣ, ਮਿੱਤਰ ਆਖਣ, ਉਹ ਸਿੱਖ ਕਹਿ ਕੇ ਆਵਾਜ਼ ਮਾਰਨ, ਤੇ ਮਿੱਤਰ ਸਾਧ ਸੰਗਤ ਜੀ ਮਹਾਰਾਜ ਅਸਲ ਵਿੱਚ ਮਿੱਤਰਤਾ ਜੇ ਕੋਈ ਗੁਰੂ ਸਾਹਿਬ ਨਾਲ ਬਣਾ ਲਵੇ ਤੇ ਗੁਰੂ ਸਾਹਿਬ ਮਿੱਤਰਤਾ ਨਿਭਾ ਕੇ ਸਾਧ ਸੰਗਤ ਜੀ ਵਿਖਾ ਲੈਂਦੇ, ਆਖਿਆ ਤੂੰ ਮਿੱਤਰ ਹੈ ਤਾਂ ਤੈਨੂੰ ਇਹ ਉਪਦੇਸ਼ ਦਿੱਤਾ ਭਾਈ ਨਾਮ ਜਪ ਗਾਵੋ ਰਾਮ ਕੇ ਗੁਣ ਗੀਤ ਉਸ ਪ੍ਰਮਾਤਮਾ ਦੇ ਗੁਣ ਗਾਵੇ ਗੀਤ ਗਾਵੇ ਪਰਮ ਸੁੱਖ ਨੂੰ ਪ੍ਰਾਪਤ ਕਰ ਲਵੇਗਾ ਆਵਾਜਾਉਣ ਵਿੱਚ ਤੇਰਾ ਮਿਟ ਜਾਵੇਗਾ ਫਿਰ ਰਹਾਉ ਉਸ ਰਾਮ ਦੇ ਕੇ ਮਹਾਰਾਜ ਕਿਰਪਾ ਕਰਦੇ ਹਨ ਜੀ ਗੁਣ ਗਾਵਤ ਹੋਵਤ ਪ੍ਰਵਾਸ ਪਹਿਲਾਂ ਤਾਂ ਗੁਣ ਗਾਉਣ ਕਰਕੇ ਤੈਨੂੰ ਪਰਮ ਸੁੱਖ ਮਿਲੇਗਾ ਮਨ ਨੂੰ ਸ਼ਾਂਤੀ ਫਿਰ ਅਗਲਾ ਸਾਹਿਬ ਸੰਗਤ ਜੀ ਦੱਸੀ ਪ੍ਰਾਪਤੀ ਕਹਿੰਦੇ ਆਵਾਗਮਨ ਮਿਟ ਜਾਵੇਗਾ ਹੁਣ ਉਦੋਂ ਅਗਲੀ ਅਵਸਥਾ ਕਹਿੰਦੇ ਗੁਣ ਗਾਵਤ ਹੋਵਤ ਪ੍ਰਗਾਸ ਤੇਰੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ ਤੂੰ ਉਸ ਰੱਬ ਵਿੱਚ ਭੇਦ ਹੋ ਜਾਵੇਗਾ ਉਹ ਅੰਤਰਜਾਮ ਤਾਂ ਸਾਰੀ ਸ੍ਰਿਸ਼ਟੀ ਦੀ ਲਖਤਾ ਤੈਨੂੰ ਆਪਣੇ ਪਿੰਡ ਵਿੱਚੋਂ ਆਪਣੇ ਸਰੀਰ ਵਿੱਚੋਂ ਆਪਣੇ ਹਿਰਦੇ ਵਿੱਚੋਂ ਹੋ ਆਵੇਗੀ
ਕਰਨ ਕਮਲ ਮੈਂ ਹੋਏ ਨਿਵਾਸ
ਫਿਰ ਅਗਲੀ ਪ੍ਰਾਪਤੀ ਕਹਿੰਦੇ ਪਰਮੇਸ਼ਰ ਦੇ ਚਰਨਾਂ ਕਮਲਾਂ ਚ ਨਿਵਾਸ ਹੋਵੇਗਾ ਤੇਰਾ ਤੈਨੂੰ ਭਟਕਣਾ ਪਵੇਗਾ ਤੂੰ ਜਮਪੁਰੀ ਨੂੰ ਨੀ ਜਾਵੇਗਾ ਤੂੰ ਧਰਮਜੀਤਪੁਰੀ ਨੂੰ ਨੀ ਜਾਵੇਗਾ ਤੂੰ ਪਰਮਾਤਮਾ ਦੇ ਚਰਨਾਂ ਚ ਜਾ ਕੇ ਉੱਥੋਂ ਦਾ ਵਾਸੀ ਬਣ ਜਾਵੇਗਾ
ਸੰਤ ਸੰਗਤ ਮੈਂ ਹੋਏ ਉਧਾਰ
ਤੇਰੇ ਕਹਿੰਦੇ ਮਹਾਰਾਜ ਸਭ ਦਾਤਾਂ ਮਿਲਣਗੀਆਂ ਕਿੱਥੋਂ ਕਿਉਂਕਿ ਉਹ ਵੀ ਤਾਂ ਉਹਦੀ ਕਿਰਪਾ ਨਾਲ ਹੀ ਗੀਤ ਜੀ ਟੰਗਾਏ ਜਾਣੇ ਆ ਕਹਿੰਦੇ ਸੰਤ ਸੰਗਤ ਮੈਂ ਹੋਏ ਉਧਾਰ ਤੂੰ ਸਤ ਸੰਗਤ ਕਰਿਆ ਕਰ ਸੰਤਾਂ ਗੁਰਮੁਖਾਂ ਦੀ ਸੰਗਤ ਕਰਿਆ ਕਰ ਉੱਥੇ ਬੈਠਣ ਕਰਕੇ ਗੁਣ ਆਉਣਗੇ ਤੇ ਤੇਰਾ ਉਧਾਰ ਕਲਿਆਣ ਹੋ ਜਾਵੇਗੀ
ਨਾਨਕ ਭਵਜਲ ਉਤਰਸ ਪਾਰ
ਇਹ ਭਵਜਲ ਤੋਂ ਪਾਰ ਉਤਰ ਜਾਵੇਗਾ ਪਰਮਾਤਮਾ ਦੇ ਗੁਣ ਗਾਉਣ ਦੀ ਇਹ ਸਤਸੰਗ ਦੀ ਅਸਲ ਵਿੱਚ ਬਰਕਤ ਹੈ ਕਿ ਸੰਸਾਰ ਸਮੁੰਦਰ ਤੋਂ ਪਾਰ ਹੀ ਹੋ ਜਾਵੇਗਾ ਤੂੰ
ਰਾਮ ਕਲੀ ਮਹੱਲਾ ਪੰਜਵਾਂ ਗੁਰਪੁਰਾ ਤੇਰਾ ਗੁਰਪੁਰਾ
ਪੂਰਾ ਗੁਰੂ ਆ ਪੂਰਾ ਗੁਰੂ ਹੈ ਸਾਡੇ ਗੁਰੂ ਚ ਕੋਈ ਊਣਤਾ ਹੀ ਨਹੀਂ ਸਾਡਾ ਗੁਰੂ ਕਿਸੇ ਪਾਸਿਓਂ ਅਧੂਰਾ ਨਹੀਂ ਪੂਰਾ ਗੁਰਮੁਖ ਸਾਡਾ ਗੁਰੂ ਬਿਲਕੁਲ ਪੂਰਾ ਪੰਜਵੇਂ ਪਾਤਸ਼ਾਹ ਜੀ ਜੇ ਗੁਰਪੁਰਾ ਕਹਿਣ ਸਤਸੰਗ ਜੀ ਦਾ ਅਰਥ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕਹਿ ਰਹੇ ਨੇ ਕਹਿੰਦੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਪਿਤਾ ਸਤਿਗੁਰੂ ਪੂਰੇ ਹਨ ਪੂਰੇ ਹਨ
ਰਾਮ ਨਾਮ ਜਪਤ ਨਾ ਸੋਹਲੇ ਸਗਲ ਬਿਨਾਸੇ ਰੋਗ ਪੂਰਾ
ਸਾਰੇ ਰੋਗ ਤੇਰੇ ਕੱਟੇ ਜਾਣ ਕਿਉਂ ਕਿਉਂਕਿ ਰੋਗ ਕੂੜੇ ਨੇ ਪਰਮਾਤਮਾ ਦਾ ਨਾਮ ਸੱਚਾ ਸੱਚ ਕੂੜ ਨੂੰ ਝੂਠ ਨੂੰ ਕੱਟ ਦਿੰਦਾ ਸੱਚ ਦੀ ਇਹ ਤਾਕਤ ਹੈ ਇਸ ਲਈ ਆਖਿਆ ਭਾਈ ਤੇਰੇ ਰੋਗ ਕੱਟੇ ਜਾਣਗੇ ਪਰਮਾਤਮਾ ਦਾ ਨਾਮ ਜਪ ਅਸਲ ਵਿੱਚ ਤਾਂ ਸਤਸੰਗ ਜੀ ਮਹਾਰਾਜ ਨੇ ਏਡੀ ਵੱਡੀ ਬਰਕਤ ਕੀਤੀ ਸੀ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਮਹਾਰਾਜ ਨੇ ਬਖਸ਼ਿਸ਼ ਕੀਤੀ ਸਤਿਗੁਰ ਆਖਿਆ ਸਰਬ ਰੋਗ ਕਾ ਔਖਦ ਨਾਮ ਪਰ ਜਪਿਆ ਨਹੀਂ ਜਾਂਦਾ ਅਸਲ ਵਿੱਚ ਇੱਥੇ ਆਣ ਕੇ ਗੱਲ ਸਤਸੰਗ ਜੀ ਰਹਿ ਜਾਂਦੀ ਹੈ ਸੰਸਾਰ ਦੁਖੀ ਤਾਂ ਬਹੁਤ ਹੈ ਦੁੱਖ ਕਰਕੇ ਦੁਖੀ ਪਰ ਭਾਵ ਵੀ ਬਹੁਤ ਕਰਦਾ ਨਾਮ ਹੀ ਦਿੱਤਾ ਜਾਵੇ ਕਿ ਮਹਾਰਾਜ ਦਾ ਉਪਦੇਸ਼ ਹੈ ਤੂੰ ਗੁਰਮੁਖਾ ਨਾਮ ਜਪ ਤੇਰਾ ਰੋਗ ਕੱਟਿਆ ਜਾਵੇਗਾ ਜਾਂ ਤਾਂ ਤਰਕ ਕਰਦਾ ਜਾਂ ਫਿਰ ਚੁੱਪ ਵੀ ਰਵੇ ਤੇ ਜਪ ਨਹੀਂ ਸਕਦਾ ਜੇ ਜਪਣ ਲੱਗ ਪਵੇ ਜੇ ਗੁਰੂ ਕੀ ਬਾਣੀ ਸੁਣਨ ਲੱਗ ਪਵੇ ਤੇ ਜੇ ਜਲੋਦਰਵਾਹ ਦਾ ਰੋਗ ਸਾਹਿਬ ਸੰਗਤ ਜੀ ਵਜ਼ੀਰ ਖਾਂ ਦਾ ਗੁਰੂ ਕੀ ਬਾਣੀ ਕੱਟ ਸਕਦੀ ਫਿਰ ਸਿੱਖ ਦਾ ਕਿਉਂ ਨਹੀਂ ਕੱਟ ਸਕਦੀ ਅਸਲ ਵਿੱਚ ਸਿੱਖ ਉਸ ਤਰੀਕੇ ਨਾਲ ਬਾਣੀ ਦਾ ਆਸਰਾ ਨਹੀਂ ਲੈਂਦਾ ਜਿਸ ਬਖਸ਼ਿਸ਼ ਨਾਲ ਮਹਾਰਾਜ ਜੀ ਨੇ ਬਾਣੀ ਦੀ ਸਾਹਿਬ ਸੰਗਤ ਜੀ ਬਰਕਤ ਕਥਨ ਕੀਤੀ ਉਹ ਲੈ ਨਹੀਂ ਸਕਦਾ ਇਸ ਲਈ ਸਾਹਿਬ ਸੰਗਤ ਜੀ ਅਸਲ ਚ ਸੰਸਾਰ ਦੁਖੀ ਨਹੀਂ ਤੇ ਬਾਣੀ ਦੇ ਹੁੰਦਿਆਂ ਸੰਸਾਰ ਦੁਖੀ ਰਹਿ ਕਿਵੇਂ ਸਕਦਾ ਸੀ ਕਦੇ ਵੀ ਨਹੀਂ ਸੀ ਰਹਿ ਸਕਦਾ ਕਹਿੰਦੇ ਗੁਰਮੁਖਾ ਇਹ ਰੋਗ ਝੂਠੇ ਨੇ ਪਰਮਾਤਮਾ ਦਾ ਨਾਮ ਸੱਚਾ ਹੈ ਰਾਮ ਨਾਮ ਜਪ ਸਦਾ ਸਵੇਲੇ ਸਗਲ ਬਨਾਸੇ ਰੋਗ ਪੂਰਾ ਇੱਕ ਸਰਦਾਰ ਸਾਹਿਬ ਸਿੰਘ ਜੀ ਉਹਨਾਂ ਦਾ ਨਾਮ ਹੈ ਹਰਦਿਆਲ ਸਿੰਘ ਮੋਹਾਲੀ ਦੇ ਰਹਿਣ ਵਾਲੇ ਤੇ ਪੰਜਾਬ ਸਕੱਤਰੇਟ ਚ ਉਹਨਾਂ ਦੀ ਡਿਊਟੀ ਚ ਕੰਮ ਕਰਦੇ ਉਹਨਾਂ ਦੀ ਜੋਬ ਉੱਥੇ ਉਹਨਾਂ ਨੇ ਇੱਕ ਸੋਸਾਇਟੀ ਬਣਾਈ ਉਹਦਾ ਨਾਮ ਰੱਖਿਆ ਸਰਬ ਰੋਗ ਕਾ ਔਖਦ ਨਾਮ ਮਹਾਰਾਜ ਦੀ ਪੰਕਤੀ ਤੇ ਉਹਨਾਂ ਨੇ ਆਪਣੀ ਸੋਸਾਇਟੀ ਦਾ ਨਾਮ ਰੱਖਿਆ ਉਹਨਾਂ ਨੂੰ ਇੱਕ ਵਾਰੀ ਕਿਸੇ ਨੇ ਪੁੱਛਿਆ ਵੀ ਤੁਸੀਂ ਇੰਨੇ ਪੜ੍ਹੇ ਲਿਖੇ ਗੁਰਮੁਖ ਜੇ ਇੰਨਾ ਉੱਚਾ ਉਹਦਾ ਤੁਹਾਡੇ ਕੋਲ ਤੇ ਇਹ ਤੁਸੀਂ ਕੀ ਕੰਮ ਫੜਿਆ ਬਈ ਆਪਣੀ ਇੱਕ ਸੋਸਾਇਟੀ ਬਣਾ ਕੇ ਸਿੱਖਾਂ ਦੀ ਤੇ ਉਹਦਾ ਨਾਮ ਰੱਖ ਦਿੱਤਾ ਵੀ ਸਰਬ ਰੋਗ ਕਾ ਔਖਦ ਨਾਮ ਉਹ ਕਹਿੰਦੇ ਭਾਈ ਬਿਲਕੁਲ ਸਾਰੇ ਰੋਗਾਂ ਦੀ ਦਵਾਈ ਆ ਪਰਮੇਸ਼ਰ ਦਾ ਨਾਮ ਇਸੇ ਕਰਕੇ ਉਸਨੇ ਰੱਖਿਆ ਉਹ ਕਹਿੰਦੇ ਤੁਸੀਂ ਦੱਸ ਸਕਦੇ ਜੇ ਵੀ ਨਾਮ ਨੇ ਕਿੰਨਿਆਂ ਕਦੇ ਰੋਗ ਕੱਟੇ ਆ ਉਹਨਾਂ ਨੇ ਆਖਿਆ ਜਿੰਨਿਆਂ ਦੇ ਸਾਡੇ ਰਾਹੀਂ ਕੱਟੇ ਗਏ ਸਾਡੇ ਰਾਹੀਂ ਦਾ ਅਰਥ ਵੀ ਜਿੰਨਿਆਂ ਦਾ ਸਾਨੂੰ ਪਤਾ ਉਹਨੇ ਤੈਨੂੰ ਦੱਸਦੇ ਨੇ ਸਾਡੇ ਨਾਲ ਚੱਲ ਉਹ ਕਹਿੰਦੇ ਕੀ ਕਰਦੇ ਜੇ ਤੁਸੀਂ ਉਹਨੇ ਸਰਦਾਰ ਹਰਦਿਆਲ ਸਿੰਘ ਹੋਣਾ ਨੇ ਦੱਸਿਆ ਉਹ ਕਹਿੰਦੇ ਵੀ ਅਸੀਂ ਜਿਹੜੀ ਸੋਸਾਇਟੀ ਬਣਾਈ ਹੈ ਸਾਰੇ ਆਪਣੇ ਧਰਮ ਦੀ ਕਿਰਤ ਕਰਨ ਵਾਲੇ ਬੰਦਿਆਂ ਦੀ ਹੈ ਸ਼ਨੀਵਾਰ ਐਤਵਾਰ ਸਾਨੂੰ ਛੁੱਟੀ ਹੁੰਦੀ ਹੈ ਪਹਿਲਾਂ ਹੀ ਸਾਨੂੰ ਪਰਿਵਾਰਾਂ ਨੇ ਆਖਿਆ ਹੁੰਦਾ ਵੀ ਐਸ ਸ਼ਨੀਵਾਰ ਤੁਸੀਂ ਸਾਡੇ ਘਰ ਤੋਂ ਸਭ ਕਰਨਾ ਐਤਵਾਰ ਤੁਸੀਂ ਸਾਡੇ ਘਰ ਕਰਨਾ, ਕਹਿੰਦੇ ਅਸੀਂ ਜਾਂਦੇ ਹਾਂ ਵਾਜਾ ਜੋੜੀ ਨਾਲ ਲੈ ਕੇ ਜਾਂਦੇ ਹਾਂ ਤੇ ਵਾਜੇ ਦੀਆਂ ਸੁਰਾਂ ਤੇ ਸੁਖਣੀ ਸਾਹਿਬ ਉਹਦੇ ਘਰ ਜਾ ਕੇ ਕਰਦੇ ਹਾਂ ਸਾਰੀ ਸੰਗਤ ਰਲ ਕੇ, ਤੇ ਸਾਰੀ ਸੰਗਤ ਉੱਠ ਕੇ ਉਸ ਪਰਿਵਾਰ ਦੀ ਤੰਦਰੁਸਤੀ ਦੀ ਅਰਦਾਸ ਕਰਦੀ ਹੈ। ਜੋ ਕਹਿੰਦੇ ਕਿੰਨੇ ਪਰਿਵਾਰ ਤੈਨੂੰ ਕਰਾ ਦਈਏ ਜਿਹਨਾਂ ਨੂੰ ਤੰਦਰੁਸਤੀ ਆ ਗਈ ਤੇ ਅਸੀਂ ਆਪਣੀ ਅੱਖੀ ਰੱਖੀ ਹੈ। ਜੇ ਇਸ ਲਈ ਕਹਿੰਦੇ ਅਸੀਂ ਆਪਣੀ ਸੁਸਾਇਟੀ ਦਾ ਨਾਂ ਹੀ ਰੱਖ ਦਿੱਤਾ ਭਾਈ ਗੁਰਮੁਖੋ, ਪਰਮਾਤਮਾ ਦਾ ਨਾਮ ਜਪ ਕੇ ਅਰਦਾਸ ਕਰੋ ਇਹ ਸਾਰੇ ਰੋਗਾਂ ਨੂੰ ਕੱਢ। ਕਿਉਂ? ਕਿਉਂਕਿ ਰੋਗ ਸਾਧ ਸੰਗਤ ਜੀ ਅਸਲ ਵਿੱਚ ਪਾਪ ਕਰਕੇ ਹੁੰਦਾ, ਪਾਪ ਨੂੰ ਨਾਮ ਨੇ ਕੱਟਣਾ। ਜੇ ਤਾਂ ਮਹਾਰਾਜ ਦੇ ਸਾਧ ਸੰਗਤ ਜੀ ਬਚਨ ਹੈ ਨੀ, ਪਾਪ ਕੱਟਿਆ ਜਾਵੇ ਤੇ ਦੁੱਖ ਆਪਣੇ ਆਪ ਹੀ ਕੱਟਿਆ ਜਾਵੇਗਾ। ਫਿਰ ਗੁਰੂ ਦੀ ਸਾਧ ਸੰਗਤ ਜੀ ਅਸਲ ਵਿੱਚ ਬਰਕਤ ਵੀ ਹੈ। ਉਹ ਕਹਿੰਦੇ ਨੇ ਗੁਰਮੁਖੋ ਰੋਗ ਝੂਠਾ, ਪਰਮਾਤਮਾ ਦਾ ਨਾਮ ਸੱਚਾ ਤੇ ਸੱਚ ਦੇ ਸਾਹਮਣੇ ਝੂਠ ਨੀ ਜੇ ਟਿਕ ਸਕਦਾ। ਹਾਂ ਸੱਚ ਹੋਵੇ ਨਾ ਤੇ ਝੂਠ ਦਾ ਪੂਰਾ ਬੋਰ ਬਲਾ, ਜੇ ਨਾਮ ਦੀ ਕੋਈ ਗੱਲ ਹੀ ਨਾ ਚੱਲੇ ਤੇ ਰੋਗ ਦਾ ਪੂਰਾ ਜ਼ੋਰ ਹੁੰਦਾ, ਫਿਰ ਰੋਗ ਨੀ ਟਿਕਣ ਦੇਵੇਗਾ, ਫਿਰ ਤਾਂ ਦੁੱਖ ਦੁਖੀ ਕਰਦਾ ਬਹੁਤ। ਪਰ ਜੇ ਉੱਥੇ ਸੱਚ ਆ ਜਾਵੇ ਫਿਰ ਝੂਠ ਨੀ ਜੇ ਟਿਕ ਸਕਦਾ, ਪ੍ਰਕਾਸ਼ ਹੋ ਜਾਵੇ ਹਨੇਰਾ ਕਦੇ ਨੀ ਟਿਕ ਸਕਦਾ, ਹਨੇਰੇ ਨੂੰ ਜਾਣਾ ਹੀ ਪਵੇਗਾ। ਜੇ ਪ੍ਰਕਾਸ਼ ਲੱਗੇ ਨਾ ਤੇ ਫਿਰ ਤੇ ਹਨੇਰੇ ਦਾ ਹੀ ਰਾਜ ਹੈ, ਫਿਰ ਉਹਦਾ ਪੂਰਾ ਰਾਜ ਹੁੰਦਾ, ਕੁਝ ਦਿਸਣ ਨੀ ਦਿੰਦਾ ਉਹ। ਪਰ ਕਹਿੰਦੇ ਤੁਸੀਂ ਹਨੇਰੇ ਤੋਂ ਬਚਣਾ, ਪ੍ਰਕਾਸ਼ ਕਰ ਦਿਓ, ਤੁਸੀਂ ਦੁੱਖ ਤੋਂ ਬਚਣਾ ਤੇ ਪਰਮਾਤਮਾ ਦਾ ਨਾਮ ਸ਼ੁਰੂ ਕਰ ਦਿਓ। ਨਾਮ ਸੱਚ ਹੈ, ਸੱਚ ਤੇ ਝੂਠ ਦੀ ਕਦੇ ਸਮਾਈ ਨੀ ਹੋਈ, ਸੁਗੰਧੀ ਵਿੱਚ ਸੁਗੰਧੀ ਕਦੇ ਨੀ ਜੇ ਸਮਾਉਂਦੀ, ਸੁਗੰਧੀ ਸੁਗੰਧੀ ਚ ਸਮਾ ਸਕਦੀ ਹੈ। ਦੁੱਧ ਵਿੱਚ ਸਾਧ ਸੰਗਤ ਜੀ ਕਦੇ ਸ਼ਰਾਬ ਨੀ ਸਮਾ ਸਕਦੀ, ਦੁੱਧ ਵਿੱਚ ਕਾਂਜੀ ਨੀ ਸਮਾ ਸਕਦੀ। ਹਾਂ ਦੁੱਧ ਚ ਦੁੱਧ ਸਮਾ ਸਕਦਾ, ਦੁੱਧ ਚ ਪਾਣੀ ਸਮਾ ਸਕਦਾ, ਪਰ ਜੇ ਤੂੰ ਆਖੇ ਕਾਂਜੀ ਦੁੱਧ ਚ ਸਮਾ ਦੇ ਹੁਣ ਨੀ ਸਮਾਵੇਗੀ ਸਾਧ ਸੰਗਤ ਜੀ। ਹਨੇਰਾ ਪ੍ਰਕਾਸ਼ ਵਿੱਚ ਸਮਾ ਜਾਵੇ ਕਦੀ ਨੀ, ਹਨੇਰਾ ਹਨੇਰੇ ਚ ਰਲ ਸਕਦਾ, ਹਨੇਰਾ ਰੋਸ਼ਨੀ ਚ ਨੀ ਰਲ ਸਕਦਾ। ਰੋਸ਼ਨੀ ਹੋਈ ਤੇ ਹਨੇਰੇ ਨੂੰ ਮਰਨਾ ਪੈਂਦਾ, ਉਹਦੀ ਮੌਤ ਹੈ, ਉਹਨੇ ਖਤਮ ਹੋ ਜਾਣਾ। ਝੂਠ ਸੱਚ ਵਿੱਚ ਨੀ ਰਲ ਸਕਦਾ, ਝੂਠ ਝੂਠ ਚ ਰਲ ਸਕਦਾ। ਇਸ ਕਰਕੇ ਕਹਿੰਦੇ ਨੇ ਗੁਰਮੁਖੋ ਪਰਮਾਤਮਾ ਦਾ ਨਾਮ ਸੱਚ ਹੈ ਤੇ ਇਹ ਰੋਗ ਦੁਨੀਆਂ ਦੇ ਦੁੱਖ ਝੂਠ ਨੇ। ਜੇ ਸੱਚ ਉੱਥੇ ਆ ਜਾਵੇ ਝੂਠ ਕਦੀ ਨੀ ਰਹਿ ਸਕਦਾ, ਝੂਠ ਨੂੰ ਜਾਣਾ ਹੀ ਪਵੇਗਾ। ਸਗਲ ਬਨਾਸੇ ਰੋਗ ਕੂੜਾ, ਕੂੜੇ ਦਾ ਅਰਥ ਕੂੜਾ, ਕੂੜੇ ਦਾ ਅਰਥ ਝੂਠੇ। ਕਹਿੰਦੇ ਗੁਰਮੁਖੋ ਇਹ ਦੁੱਖ ਦਲਿੰਦਰ ਤਾਂ ਝੂਠੇ ਨੇ, ਤੁਸੀਂ ਸੱਚੇ ਨਾਮ ਦਾ ਆਸਰਾ ਲੈ ਲਓ, ਕਦੀ ਨਾ ਉੱਥੇ ਰਹਿਣਗੇ, ਇਹਨਾਂ ਦੁੱਖਾਂ ਨੂੰ ਜਾਣਾ ਹੀ ਪਵੇਗਾ। ਫਿਰ ਰਹਾਉ ਨਾਮ ਦੇ ਕੇ ਮਹਾਰਾਜ ਕਿਰਪਾ ਕਰਦੇ। ਆਰਾਧਨਾ ਕਰੋ ਜੀ, ਜਾਕੀ ਸਰਨ ਸਦਾ ਸੁਖ ਹੋਏ, ਜਿਸ ਸੱਚੇ ਦੀ ਸਰਨ ਵਿੱਚ ਜਾਣ ਕਰਕੇ ਸਦਾ ਦਾ ਸੁਖ ਮਿਲ ਜਾਂਦਾ। ਨੀਂਦ ਸਹੇਲੀ ਨਾਮ ਕਿਲਾ ਕੀ ਭੂਖ, ਜਿਨ੍ਹਾਂ ਨੂੰ ਨਾਮ ਦੀ ਭੁੱਖ ਲੱਗ ਜਾਵੇ ਕਹਿੰਦੇ ਉਹਨਾਂ ਨੂੰ ਨੀਂਦ ਵੀ ਸਾਧ ਸੰਗਤ ਬੜੀ ਸੁੱਖ ਵਾਲੀ ਹੁੰਦੀ। ਤੇ ਜੇ ਨਾਮ ਦੀ ਭੁੱਖ ਨਾ ਲੱਗੇ, ਨਾਮ ਦੀ ਭੁੱਖ ਤੋਂ ਬਿਨਾਂ ਬਾਕੀ ਜਿੰਨੀਆਂ ਭੁੱਖਾਂ ਲੱਗਣਗੀਆਂ ਇਹ ਤੇ ਨੀਂਦ ਆਉਣ ਹੀ ਨੀ ਦਿੰਦੀਆਂ। ਕਿਸੇ ਨੂੰ ਮਾਇਆ ਦੀ ਭੁੱਖ ਹੋਵੇ ਤੇ ਸੁੱਤੇ ਪਏ ਦੇ ਵੀ ਖਿਆਲਾਂ ਚ ਉਹੀ ਫਿਰਦੀ ਰਹਿੰਦੀ। ਜੇ ਪਦਾਰਥਾਂ ਦੀ ਭੁੱਖ ਹੋਵੇ, ਮਾਣ ਇੱਜ਼ਤ ਦੀ ਭੁੱਖ ਹੋਵੇ, ਉੱਚੇ ਅਹੁਦੇ ਦੀ ਕੁਰਸੀ ਦੀ ਭੁੱਖ ਲੱਗ ਜਾਵੇ ਤੇ ਰਾਤ ਕਿੱਥੇ ਸੌਂਦਾ ਬੰਦਾ? ਜਿਹਾ ਹੀ ਵਿਅੰਤਾ ਸੋਚਦਾ ਰਹਿੰਦਾ ਵੀ ਕਿਵੇਂ ਉਸ ਕੁਰਸੀ ਤੇ ਬੈਠਣਾ। ਮਾਇਆ ਦੀ ਭੁੱਖ ਲੱਗ ਜਾਵੇ, ਪਦਾਰਥ ਪ੍ਰਸ਼ਾਦੇ ਦੀ ਵੀ ਭੁੱਖ ਲੱਗੀ ਹੋਵੇ ਤੇ ਭੁੱਖੇ ਬੰਦੇ ਨੂੰ ਨੀਂਦ ਨੀ ਸਾ, ਜਿੰਨੀ ਦੇਰ ਸ਼ੱਕ ਨਾ ਲਏ ਪ੍ਰਸ਼ਾਦੇ ਦੀ ਧਿਆਨ ਰਵੇਗਾ। ਭੁੱਖ ਬੜੀ ਦੁਖਦਾਈ ਹੈ, ਪਰ ਕਹਿੰਦੇ ਇੱਕ ਨਾਮ ਦੀ ਭੁੱਖ ਲੱਗ ਜਾਏ ਤੇ ਰਜਵੀ ਨੀਂਦ ਆ ਜਾਂਦੀ ਜੇ, ਭੁੱਖ ਵਾਲੀ ਨੀਂਦ, ਨੀਂਦ ਕੋਈ ਰਾਜੀ ਚੇਤੇ ਰਵੇਗਾ। ਨੀਂਦ ਸੁਹੇਲੀ ਨਾਮ ਕੀ ਲੱਗੀ ਭੁੱਖ, ਕਹਿੰਦੇ ਨਾਮ ਦੀ ਭੁੱਖ ਜਦੋਂ ਦੀ ਲੱਗੀ ਹੈ ਬੜੀ ਸੁੱਖ ਵਾਲੀ ਨੀਂਦ ਆਉਂਦੀ ਸਾਨੂੰ। ਪਹਿਲਾਂ ਬਾਕੀ ਚੀਜ਼ਾਂ ਦੀ ਭੁੱਖ ਲੱਗਦੀ ਸੀ ਤੇ ਨੀਂਦ ਆਉਂਦੀ ਨੀ ਸੀ। ਕਿਸੇ ਵੀ ਸਾਧ ਸੰਗਤ ਜੀ ਪਦਾਰਥ ਦੀ ਭੁੱਖ ਹੈ ਤੇ ਉਹਦੀ ਹੁੰਦੀ ਫਿਰ ਪ੍ਰਾਪਤੀ ਦੀ ਚਿੰਤਾ, ਤੇ ਚਿੰਤਾ ਬੰਦੇ ਨੂੰ ਸੌਣ ਨੀ ਦੇਦੀ। ਕਦੀ ਦੇਖਣਾ ਜਦੋਂ ਮਨ ਚ ਚਿੰਤਾ ਹੋਵੇ ਨੀਂਦ ਨਾ ਆਵੇਗੀ, ਫਿਰ ਚਿੰਤਾ ਨੂੰ ਦੂਰ ਕਰਨ ਲਈ ਨੀਂਦ ਦੀਆਂ ਗੋਲੀਆਂ ਖਾਣੀਆਂ ਪੈਂਦੀਆਂ ਲੋਕਾਂ ਨੂੰ। ਕੋਈ ਕੋਈ ਸਾਧਨ ਵਰਤਦਾ, ਕੋਈ ਅੱਖਾਂ ਤੇ ਛੱਟੇ ਮਾਰਦਾ ਜਾ ਕੇ, ਕੋਈ ਵਿਹੜੇ ਚ ਤੁਰਨ ਫਿਰਨ ਲੱਗ ਪੈਂਦਾ, ਕੋਈ ਕੋਈ ਸਾਧਨ। ਕਿਉਂ? ਨਾ ਚਿੰਤਾ ਮੁੱਕਦੀ ਨਾ ਨੀਂਦ ਆਉਂਦੀ। ਕਹਿੰਦੇ ਗੁਰਮੁਖਾ ਕਿਉਂ? ਇਹ ਚਿੰਤਾ ਹੈ ਕਾਹਦੀ? ਕਿਸੇ ਨਾ ਕਿਸੇ ਤਰ੍ਹਾਂ ਦੀ ਅੰਦਰ ਭੁੱਖ ਹੈ, ਉਹ ਪੂਰੀ ਨੀ ਹੋਈ, ਉਹਦੀ ਚਿੰਤਾ ਲੱਗਦੀ। ਨਾਮ ਦੀ ਭੁੱਖ ਲੱਗ ਜਾਵੇ ਤੇ ਕਹਿੰਦੇ ਨੇ ਬੜੀ ਸੁੱਖ ਵਾਲੀ ਨੀਂਦ ਆਵੇਗੀ ਜੀ। ਹਰ ਸਿਮਰਤ ਕਰਦੇ ਸਭ ਦੁੱਖ, ਹਰੀ ਦਾ ਗੁਰਮੁਖ ਸਾਰੇ ਦੁੱਖ ਨਾਸ ਹੋ ਜਾਂਦੇ। ਸਹਿਜ ਆਨੰਦ ਕਰਾ ਮੇਰੇ ਭਾਈ, ਕਹਿੰਦੇ ਸਾਡੇ ਭਰਾਵੋ ਭਾਈ ਦਾ ਫਜਾ ਗਿਆ। ਫਿਰ ਸਾਧ ਸੰਗਤ ਜੀ ਉੱਪਰ ਮਹਾਰਾਜ ਨੇ ਮੀਤ ਮਿੱਤਰ ਆਖਿਆ ਸੀ ਇੱਥੇ ਭਰਾ ਆਖਿਆ, ਬਹੁਤ ਪਿਆਰ ਵਾਲੇ ਸੰਬੋਧਨ ਹੈ ਮਹਾਰਾਜ ਦੇ। ਕਹਿੰਦੇ ਮੇਰੇ ਭਰਾਵੋ ਸ਼ਾਂਤੀ ਵਿੱਚ ਦੇਖ ਕੇ ਪ੍ਰਮਾਤਮਾ ਨੂੰ ਜਪੋ, ਆਨੰਦ ਹੀ ਆਨੰਦ ਹੋ ਜਾਵੇਗਾ।
ਗੁਰਪੂਰਾ ਸਭ ਚਿੰਤ ਮਿਟਾਏ,
ਕਹਿੰਦੇ ਪੂਰਾ ਗੁਰੂ ਸਾਰੀ ਚਿੰਤਾ ਮਿਟ ਜਾਂਦਾ। ਅਜਨ ਕੰਮ ਕਰਿਆ ਸਭ ਤਿੰਨ ਕੇ ਦਿਨ ਹਰ ਖਾਨਾ ਪਿਆਰਾ ਸਿੰਘ ਗੁਰੂ ਬਹੁਤ ਕਿਰਪਾਲੂ ਹੈ ਉਹਨੇ ਬਾਣੀ ਬਖਸ਼ ਦਿੱਤੀ ਜਿਹੜੀ ਚਿੰਤਾ ਮੇਟ ਦਿੰਦੀ ਧੁਰ ਦੀ ਬਾਣੀ ਆਈ ਫਿਰ ਸਗਲੀ ਚਿੰਤ ਮਟਾਈ ਬਾਣੀ ਦਾ ਆਸਰਾ ਲੈ ਕਹਿੰਦੇ ਸਾਰੀ ਚਿੰਤਾ ਹੀ ਮੁੱਕ ਜਾਵੇਗੀ
ਆਠ ਪਹਿਰ ਪ੍ਰਭ ਕਾ ਜਪ ਜਾਪ
ਅੱਠੇ ਪਹਿਰ ਉਸ ਪ੍ਰਮਾਤਮਾ ਦਾ ਜਾਪ ਜਪਿਆ ਕਰ
ਨਾਨਕ ਰਾਖਾ ਹੋਆ ਆਪ
ਆਪ ਹੀ ਅਕਾਲ ਪੁਰਖ ਵਾਹਿਗੁਰੂ ਰੱਖਿਆ ਕਰੇਗਾ ਤੇਰੀ ਸਭ ਥਾਵਾਂ ਤੇ
ਰਾਗ ਰਾਮ ਕਲੀ ਮਹੱਲਾ ਪੰਜਵਾਂ ਪੜਤਾ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ
ਪੰਜਵੇਂ ਪਾਤਸ਼ਾਹ ਜੀ ਸਤਸੁਰਤਾਲ ਦੇ ਤੀਸਰੇ ਘਰ ਚ ਸਾਧਨ ਜੀ ਅਗਲਾ ਸ਼ਬਦ ਆਇਆ ਪਹਿਲਾ ਸ਼ਬਦ ਸਤਸੁਰਤਾਲ ਦੇ ਦੂਸਰੇ ਘਰ ਦਾ ਸੀ ਹੁਣ ਤੀਸਰੇ ਘਰ ਦਾ ਆ ਗਿਆ ਤੇ ਨਾਲ ਪੜਤਾਲ ਸਤਸੰਗਤ ਜੀ ਪਾਲਾਂ ਦਾ ਪੜਤਾਉਣਾ ਪੜਤਾਲ ਆਖਿਆ ਜਾਂਦਾ ਹੈ ਉਵੇਂ ਪੜਤਾਲ ਸਤਸੰਗਤ ਜੀ ਬਹੁਤ ਔਖਾ ਕੰਮ ਹੈ ਰਾਗੀ ਵਾਸਤੇ ਸਭ ਤੋਂ ਔਖੀ ਗੱਲ ਹੈ ਪੜਤਾਲ ਪੜਤਾਲ ਗਾਉਣਾ ਵਜਾਉਣੀ ਬਹੁਤ ਔਖਾ ਕੰਮ ਹੈ ਕਹਿੰਦੇ ਨੇ ਭਾਈ ਗੁਰਮੁਖੋ ਜਿਨ੍ਹਾਂ ਨੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ ਉਹਨਾਂ ਨੇ ਇਸ ਸ਼ਬਦ ਨੂੰ ਇਸ ਤਰੀਕੇ ਨਾਲ ਗਾਉਣਾ ਫਿਰ ਮੰਗਲ ਕੀਤਾ ਅਦਵੈਤ ਸਰੂਪ ਪ੍ਰਮਾਤਮਾ ਸਰਬ ਦਾ ਪ੍ਰਕਾਸ਼ਕ ਸਤ ਚੇਤਨ ਆਨੰਦ ਸਰੂਪ ਜੋ ਹੈ
ਨਰ ਨਰ ਹੈ ਨਮਸਕਾਰ
ਉਸ ਅਕਾਲ ਵਾਹਿਗੁਰੂ ਨੇ ਜਿਹਨੇ ਸਾਰੇ ਨਰਾਂ ਨੂੰ ਹਰੇ ਭਰੇ ਕੀਤਾ ਜਿਹੜਾ ਹਾ ਸਾਰਿਆਂ ਦੇ ਰਿਸ਼ਤੇ ਚ ਵਸਦਾ ਹੈ ਉਸ ਅਕਾਲ ਪੁਰਖ ਨੂੰ ਸਾਡੀ ਨਮਸਕਾਰ ਹੈ ਜੀ
ਜਲਨ ਥਲਨ ਵਾਸੂ ਗਗਨ ਏਕ ਓਂਕਾਰ
ਉਹ ਇੱਕ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਜਲਾਂ ਵਿੱਚ ਵੀ ਜੇ ਥਲਾਂ ਵਿੱਚ ਵੀ ਜੇ ਧਰਤੀ ਤੇ ਆਕਾਸ਼ ਵਿੱਚ ਸਭ ਥਾਵਾਂ ਤੇ ਆਹ ਜਲਨ ਥਲਨ ਬਸਦ ਗਗਨ ਗਗਨ ਆਕਾਸ਼ ਬਸਦ ਧਰਤੀ ਜਲਨ ਜਲਾਂ ਵਿੱਚ ਸਮੁੰਦਰ ਵਿੱਚ ਤੇ ਥਲਨ ਥਲਾਂ ਵਿੱਚ ਧਰਤੀ ਜਿੰਨੀਆਂ ਵੀ ਧਰਤੀਆਂ ਪਰਮਾਤਮਾ ਨੇ ਬਣਾਈਆਂ ਉਹ ਭਾਵੇਂ ਆਕਾਸ਼ ਵਿੱਚ ਨੇ ਪਤਾਲ ਵਿੱਚ ਨੇ ਭਾਵੇਂ ਸਮੁੰਦਰ ਹੈ ਸਤਸੰਗਤ ਜੀ ਤੇ ਭਾਵੇਂ ਖੁਸ਼ਕ ਧਰਤੀ ਸਭ ਥਾਵਾਂ ਤੇ ਉਹ ਪਰਮਾਤਮਾ ਵਸਦਾ ਉਸੇ ਨੂੰ ਸਾਡੀ ਨਮਸਕਾਰ ਹੈ ਰਾਮ ਦੇ ਕੇ ਕਿਰਪਾ ਕਰਦੇ
ਹਨ ਹਰਨ ਧਰਨ ਕਰਨ
ਹਰਨ ਧਰਨ ਦਾ ਸਤਸੰਗਤ ਜੀ ਸੰਸਾਰ ਨੂੰ ਨਾਸ ਕਰਨਾ ਤੇ ਪੈਦਾ ਕਰਨਾ ਉਹ ਜਿਹੜਾ ਇੰਨੀ ਸ਼ਕਤੀ ਦਾ ਮਾਲਕ ਹੈ ਪੁਣ ਪੁਣ ਹੈ ਕਰਨ ਵਾਰ ਵਾਰ ਫਿਰ ਸੰਸਾਰ ਬਣਾਉਣਾ ਵਾਰ ਵਾਰ ਥਾਪਣਾ ਵਾਰ ਵਾਰ ਪਾਲਣਾ ਕਰਨੀ ਜਾਂ ਏਦਾਂ ਦੇ ਪਤਾ ਨੀ ਕਿੰਨੇ ਬ੍ਰਹਿਮੰਡ ਕਿੰਨੇ ਸੰਸਾਰ ਥਾਪਣ ਦੀ ਜਿਸ ਵਿੱਚ ਸ਼ਕਤੀ ਹੈ
ਨੈ ਗ੍ਰਹਿ ਨਿਰੰਹਾਰੋਂ
ਦੇਖੋ ਉਹਨੇ ਹਰੇਕ ਵਾਸਤੇ ਘਰ ਬਣਾਇਆ ਹਰ ਜੀਵ ਵਾਸਤੇ ਸਤਸੰਗਤ ਜੀ ਕੋਈ ਨਾ ਕੋਈ ਉਹਨੇ ਉਹਦੇ ਰਹਿਣ ਅਨੁਸਾਰ ਘਰ ਬਣਾਇਆ ਹੁੰਦਾ ਪਰ ਪਰਮਾਤਮਾ ਦਾ ਆਪਣਾ ਕੋਈ ਘਰ ਨਹੀਂ ਉਹਦਾ ਘਰ ਕੀ ਹੈ ਸਾਰਾ ਸੰਸਾਰ ਹੀ ਉਹਦਾ ਘਰ ਹੈ ਸਾਰੀ ਸ੍ਰਿਸ਼ਟੀ ਉਹਦਾ ਘਰ ਹੈ ਸਾਰੇ ਜੀਵਾਂ ਦੇ ਹਿਰਦੇ ਹੀ ਉਹਦਾ ਆਪਣਾ ਘਰ ਹੈ ਵਿਸ਼ੇਸ਼ ਕਰਕੇ ਉਹਨੇ ਆਪਣਾ ਘਰ ਕੋਈ ਨੀ ਛੱਪਿਆ ਉਹਦੇ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਸਭ ਹਿਰਦੇ ਉਸੇ ਦਾ ਘਰ ਹਨ ਜੀ
ਗੰਭੀਰ ਤੀਰ ਨਾਮ ਹੀਰ ਊਚ ਪੂਜਾ ਪਾਰੋ
ਜੇ ਫਿਰ ਉਹਦੇ ਗੁਣ ਨੇ ਪ੍ਰਮਾਤਮਾ ਦੇ ਕਹਿੰਦੇ ਗੰਭੀਰ ਉਹ ਬੜਾ ਗੈਰ ਗੰਭੀਰ ਉਹਦਾ ਥਾਂ ਨੀ ਪੈਂਦਾ ਧੀਰ ਬੜਾ ਧੀਰਜ ਧਾਰੀ ਹੈ ਜਿਸ ਉੱਤੇ ਕਿਰਪਾ ਕਰੇ ਉਹਨੂੰ ਧੀਰਜ ਦੇ ਦੇਗਾ ਨਾਮ ਹੀਰ ਕਹਿੰਦੇ ਨਾਮ ਜਪਣ ਵਾਲਿਆਂ ਨਾਲ ਪਿਆਰ ਕਰਨ ਵਾਲਾ ਊਚ ਉੱਚਾ ਸਾਰਿਆਂ ਤੋਂ ਮੂਚ ਵੱਡਾ ਹੈ ਗਿਣਤੀ ਤੋਂ ਰਹਿਤ ਹੈ ਅਪਾਰੰਗ ਬਾਰਾਂ ਵਾਰ ਨੀ ਪੈਂਦਾ ਪਰਮੇਸ਼ਰ ਦਾ ਕਦੇ
ਕਰਨ ਤੇਲ ਗੁਣ ਅਮੂਲ ਨਾਨਕ ਬਲਿਹਾਰ
ਵੱਖਰੇ ਵੱਖਰੇ ਕੌਲਕਾਂ ਨੂੰ ਕਰਨ ਵਾਲਾ ਤੇ ਅਮੋਲ ਗੁਣਾਂ ਦਾ ਜੋ ਮਾਲਕ ਹੈ ਉਸ ਅਕਾਲ ਵਾਹਿਗੁਰੂ ਨੂੰ ਉਹਦੇ ਨਾਮ ਤੋਂ ਅਸੀਂ ਬਲਹਾਰ ਸਦਕੇ ਜਾਂਦੇ ਹਾਂ
ਰਾਮ ਕਲੀ ਮਹੱਲਾ ਪੰਜਵਾਂ ਰੂਪ ਰੰਗ ਸੁਗੰਧ ਭੋਗ ਤਿਆਗ ਚਲੇ ਮਾਇਆ ਛਲੇ ਕਣਕ ਕਾਮਨੇ
ਹੁਣ ਅਗਲਾ ਜਿਹੜਾ ਸ਼ਬਦ ਆਇਆ ਸਤਸੰਗ ਜੀ ਇਹ ਰਾਗਮਈ ਸ਼ਬਦ ਹੈ ਕਹਿੰਦੇ ਜਿੱਤੇ ਰੱਖੀ ਰੂਪ ਰੰਗ ਸੁਗੰਧ ਭੋਗ ਤਿਆਗ ਚਲੇ ਬਹੁਤ ਲੋਕ ਸਾਰਾ ਕੁਛ ਛੱਡ ਕੇ ਸੰਸਾਰ ਤੋਂ ਗਏ ਜਿਨ੍ਹਾਂ ਦਾ ਸੋਹਣਾ ਰੂਪ ਸੀ ਉਹ ਵੀ ਚਲੇ ਗਏ ਜਿਹੜੇ ਬੜੇ ਸੁਗੰਧੀਆਂ ਛਿੜਕ ਛਿੜਕ ਕੇ ਰੱਖਦੇ ਸਨ ਆਪਣੇ ਆਸਣਾਂ ਦੇ ਉੱਪਰ ਉਹ ਵੀ ਚਲੇ ਗਏ ਜਿਨ੍ਹਾਂ ਦੇ ਕੋਲ ਦੁਨੀਆਂ ਦੇ ਬਹੁਤ ਭੋਗ ਪਦਾਰਥ ਸੁੱਖ ਸਨ ਉਹ ਵੀ ਸਾਰਾ ਕੁਛ ਛੱਡ ਕੇ ਹੀ ਚਲੇ ਗਏ ਮਾਇਆ ਛਲੇ ਕਣਕ ਕਾਮਨੇ ਜਿਨ੍ਹਾਂ ਕੋਲ ਸੋਨੇ ਦੇ ਢੇਰ ਲੱਗੇ ਸਨ ਜਿਨ੍ਹਾਂ ਦੇ ਕੋਲ ਨਮਸਕਾਰਾਂ ਕਰਨ ਵਾਲੇ ਬਹੁਤ ਸਨ ਚੇਤਨ ਮਾਇਆ ਦੀ ਜਿਨ੍ਹਾਂ ਦੇ ਕੋਲ ਗਿਣਤੀ ਕੋਈ ਨੀ ਸੀ ਮਾਇਆ ਜਿਨ੍ਹਾਂ ਦੇ ਕੋਲ ਬਹੁਤ ਸੀ ਅਖੀਰ ਮਾਇਆ ਨੇ ਉਹਨਾਂ ਨੂੰ ਛੜਿਆ ਤੇ ਸਾਰਾ ਕੁਝ ਛੱਡ ਕੇ ਹੀ ਇੱਥੋਂ ਗਏ ਜੀ
ਭੰਡਾਰ
ਦਰਬ ਦੀ ਮਾਇਆ ਜਿਨ੍ਹਾਂ ਦੇ ਕੋਲ ਭੰਡਾਰੇ ਭਰੇ ਪਏ ਸੀ ਮਾਇਆ ਦੇ ਕਿੰਨੇ ਕੁ ਜੀ ਅਰਬ ਖਰਬ ਕਹਿੰਦੇ ਅਰਬਾਂ ਖਰਬਾਂ ਜਿਨ੍ਹਾਂ ਕੋਲ ਸੀ ਅਸਲ ਵਿੱਚ ਅਰਬ ਤੇ ਖਰਬ ਵੀ ਸਤਸੰਗਤ ਜੀ ਇੱਕ ਗਿਣਤੀ ਹੈ ਬਾਅਦ ਵਿੱਚ ਜਦੋਂ ਬਹੁਤੀ ਮਾਇਆ ਹੋਵੇਗੀ ਉਦੋਂ ਗਿਣਤੀ ਜਿਹੜੀ ਆ ਉਹ ਫਿਰ ਗਿਣਤੀ ਨੀ ਕਰਦੇ ਉਦੋਂ ਉਹਦੇ ਢੇਰ ਲਾ ਲੈਂਦੇ ਮਾਇਆ ਦੇ ਜਿਵੇਂ ਕਹਿੰਦੇ ਕਾਰੂ ਕੋਲ ਸਤਸੰਗਤ ਜੀ 40 ਗੰਜ ਸੀ ਜਾਂ 42 ਗੰਜ ਗੰਜ ਕਹਿੰਦੇ ਢੇਰ ਨੂੰ, ਜਦੋਂ ਗਿਣਤੀ ਮਿਣਤੀ ਤੋਂ ਕੋਈ ਰਹਿ ਉੱਪਰ ਚ ਰਹਿ ਜਾਵੇ ਕੰਮ, ਫਿਰ ਓਦਾਂ ਹੀ ਢੇਰ ਲਾ ਦਿੰਦੇ ਉਹਦੇ। ਫਿਰ ਢੇਰਾਂ ਦੀ ਗਿਣਤੀ ਕਰਦੇ ਸੀ ਕਿੰਨੇ ਢੇਰ ਆ ਮਾਇਆ, ਮਾਇਆ ਦੀ ਗਿਣਤੀ ਨੀ ਕਰਦੇ ਸੀ ਇੱਕ ਢੇਰ ਵਿੱਚ ਕਿੰਨੀ ਆ, ਕਿਉਂਕਿ ਗਿਣਤ ਤੋਂ ਬਹੁਤੀ ਹੋ ਜਾਂਦੀ ਹੈ। ਫਿਰ ਢੇਰ ਲਾਉਣੇ ਸ਼ੁਰੂ ਕਰ ਦਿੰਦੇ, ਵੱਡੇ ਵੱਡੇ ਢੇਰ ਲਾਉਣਗੇ ਉਹਦੇ। ਫਿਰ ਢੇਰਾਂ ਦੀ ਗਿਣਤੀ ਕਰਕੇ ਕਹਿੰਦੇ ਉਹਦੇ ਕੋਲ 42 ਢੇਰ ਸਨ, ਜਿਹਨਾਂ ਕੋਲੇ ਅਰਬਾਂ ਖਰਬਾਂ ਵੀ ਨੇ। ਢੇਰਾਂ ਦੀ ਗਿਣਤੀ ਜਿਹਨਾਂ ਦੀ ਅਰਬਾਂ ਖਰਬਾਂ ਦੀ ਹੈ। ਪੇਖ ਲੀਲਾ ਮਨ ਸਦਾ ਹੈ, ਕਹਿੰਦੇ ਉਹ ਐਸੀਆਂ ਲੀਲਾ ਕੌਤਕ ਦੇਖਣ ਵਾਲੇ ਸਨ ਦੁਨੀਆਂ ਦੇ ਰੰਗ ਤਮਾਸ਼ਿਆਂ ਨੂੰ, ਜਿਹਨਾਂ ਕਰਕੇ ਮਨ ਬੜਾ ਪ੍ਰਸੰਨ ਹੁੰਦਾ ਸੀ ਉਹਨਾਂ ਦਾ। ਹੁਣ ਬੱਚੇ ਦਾ ਮਨ ਟੈਲੀਵਿਜ਼ਨ ਦੇਖ ਕੇ ਬੜਾ ਖੁਸ਼ ਹੁੰਦਾ, ਕਿਸੇ ਦਾ ਫਿਲਮ ਵੇਖ ਕੇ ਬੜਾ ਖੁਸ਼ ਹੋਵੇਗਾ, ਕਿਸੇ ਦਾ ਨਾਚ ਗਾਣੇ ਦੇਖ ਕੇ ਬੜਾ ਖੁਸ਼। ਕਹਿੰਦੇ ਜਿਹੜਾ ਮਨ ਨੂੰ ਖੁਸ਼ ਕਰਨ ਵਾਲੇ ਨਾਟਕ ਚੇਤਕ ਸਨ ਦੁਨੀਆਂ ਦੇ, ਜਿਹੜੇ ਉਹਨਾਂ ਨੂੰ ਦੇਖਣ ਵਾਲੇ ਸਨ, ਜਿਹਨਾਂ ਕੋਲ ਅਰਬਾਂ ਖਰਬਾਂ ਢੇਰ ਮਾਇਆ ਦੇ ਭਰੇ ਪਏ ਸਨ, ਜਿਹਨਾਂ ਕੋਲ ਭੰਡਾਰ ਭਰੇ ਸੀ, ਨਹਿ ਸੰਗ ਗਾਮਨੀ, ਗਾਮਨੀ ਹੁੰਦਾ ਜਾਣਾ, ਕਹਿੰਦੇ ਕੁੱਝ ਵੀ ਨਾਲ ਨਹੀਂ ਗਿਆ, ਕੁੱਝ ਵੀ। ਬਹੁਤ ਵਾਰ ਆਪਾਂ ਇਹ ਪਰਮਾਰ ਮਹਾਰਾਜ ਦਾ ਸਾਧ ਸੰਗ ਜੀ ਵਿਚਾਰਿਆ, ਦਸਵੇਂ ਪਾਤਸ਼ਾਹ ਜੀ ਦਾ ਮਾਤੇ ਮਤੰਗ ਜਰੇ ਜਲ ਸੰਗ ਅਨੂਪ ਤੰਗ ਸੁਰੰਗ ਸੁਵਾਰੇ, ਕੋੜ ਤੁਰੰਗ ਕੁਰੰਗ ਤੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ, ਭਾਰੀ ਭਜਾਣ ਕੇ ਭੂਪ ਭਲੀ ਬਿਦ, ਨਿਆਵਤ ਤੀਸ ਨ ਜਾਤ ਪਚਾਰੇ, ਚੇਤੇ ਭਏ ਤੋਂ ਕਹਾਂ ਪਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਦਾਰੇ। ਕਬੀਰ ਕਬਦੀ ਕਬਦੀ ਜੋਰ ਤੇ ਜੋਰੇ ਲਾਖ ਕਰੋੜ, ਚਲਦੀ ਬਾਰ ਨਾ ਕਾਸ਼ ਮਿਲਿਓ ਲਈ ਲੰਗੋਟੀ ਤੋਰ। ਕਹਿੰਦੇ ਤੇ ਅੱਜ ਜਾ ਕਦੀ ਕਿਸੇ ਦੇ ਨਾਲ ਕੁਝ, ਜਿਹਦੇ ਕੋਲ ਹੈ ਹੀ ਥੋੜਾ ਉਹਦੀ ਤੇ ਗੱਲ ਛੱਡੀ। ਕਹਿੰਦੇ ਜਿਹਨਾਂ ਕੋਲ ਅਰਬਾਂ ਖਰਬਾਂ ਸਨ, ਭੰਡਾਰ ਢੇਰ ਹੀ ਭਰੇ ਲੱਗੇ ਪਏ ਸਨ, ਪਤਾ ਨੀ ਕੀ ਕੁਝ ਸੀ, ਨਹਿ ਸੰਗ ਗਾਮਨੀ, ਉਹਨਾਂ ਦੇ ਨਾਲ ਵੀ ਕੁਝ ਨੀ ਗਿਆ। ਬਹੁਤ ਇਤਿਹਾਸਕ ਪ੍ਰਮਾਣ ਨੇ ਸਾਧ ਸੰਗਤ ਜੀ। ਦੁਨੀ ਚੰਦ ਨੂੰ ਮਹਾਰਾਜ ਨੇ ਆਖਿਆ ਸੀ ਲਾਹੌਰ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ, ਦੁਨੀ ਚੰਦਾ ਆ ਇੱਕ ਸੂਈ ਸਾਡੀ ਇਮਾਨਤ ਸਾਂਭ ਲਾ ਭਾਈ, ਤੇਰੇ ਕੋ ਪਰਲੋਕ ਚ ਲੈ ਲਾਂਗੇ। ਕਹਿੰਦਾ ਚੰਗਾ ਮਹਾਰਾਜ। ਘਰ ਜਾ ਕੇ ਆਪਣੀ ਘਰ ਵਾਲੀ ਨੂੰ ਕਹਿੰਦਾ ਵੀ ਮਹਾਰਾਜ ਨੇ ਇੱਕ ਸੂਈ ਦਿੱਤੀ ਹੈ, ਇਹਨੂੰ ਸਾਂਭ ਲਈ ਤੇ ਸਤਿਗੁਰਾਂ ਨੇ ਆਖਿਆ ਸੀ ਪਰਲੋਕ ਵਿੱਚ ਲਵਾਂਗੇ। ਉਹ ਕਹਿੰਦੀ ਤੇਰੀ ਮੱਤ ਨੂੰ ਕੀ ਹੋ ਗਿਆ, ਪਰਲੋਕ ਚ ਸੂਈ ਕਿੱਦਾਂ ਲੈ ਜਾਏਗਾ ਤੂੰ? ਉਹ ਕਹਿੰਦਾ ਮਹਾਰਾਜ ਨੇ ਤਾਂ ਦੇ ਦਿੱਤੀ, ਮੈਂ ਤਾਂ ਵਿਚਾਰ ਹੀ ਨਹੀਂ ਕੀਤੀ। ਉਹਨੇ ਕਿਹਾ ਮਹਾਰਾਜ ਨੇ ਦੇ ਦਿੱਤੀ ਤੇ ਕੋਈ ਗੱਲ ਹੋਵੇਗੀ, ਮਹਾਰਾਜ ਨੇ ਐਵੇਂ ਸੁੱਤੇ ਸੇ ਥੋੜੋ ਆਖ ਦਿੱਤਾ ਤੈਨੂੰ ਕੀ ਆ, ਲੈ ਜਾ ਸੂਈ, ਕੋਈ ਗੱਲ ਹੈ, ਜਾ ਕੇ ਮਹਾਰਾਜ ਨੂੰ ਸੂਈ ਮੋੜ ਤੇ ਉਹਨਾਂ ਨੂੰ ਆਖ ਮਹਾਰਾਜ ਇਹ ਨੀ ਪਰਲੋਕ ਵਿੱਚ ਜਾਣੀ, ਮੈਂ ਝੂਠਾ ਵਾਅਦਾ ਨਹੀਂ ਕਰਦਾ। ਜਦੋਂ ਆ ਗਿਆ ਵਾਪਸ, ਆਣ ਕੇ ਆਖਿਆ ਵੀ ਮਹਾਰਾਜ ਮੈਂ ਤਾਂ ਲੈ ਗਿਆ, ਖਿਆਲ ਹੀ ਨੀ ਕੀਤਾ, ਤੇ ਸੂਈ ਤਾਂ ਮਹਾਰਾਜ ਜਾਣੀ ਨੀ ਪਰਲੋਕ ਵਿੱਚ, ਤੇ ਮੈਂ ਕਿੱਦਾਂ ਤੁਹਾਨੂੰ ਉੱਥੇ ਦੇਵਾਂਗਾ। ਸਤਿਗੁਰਾਂ ਨੇ ਹੱਥ ਕੇ ਆਖਿਆ ਦੁਨੀ ਚੰਦਾ, ਜੇ ਇੱਕ ਸੂਈ ਨੀ ਪਰਲੋਕ ਚ ਲੈ ਕੇ ਜਾ ਸਕਦਾ, ਜਿਹੜੇ ਸੱਤ ਝੰਡੇ ਲਾਏ ਆਪਣੀ ਜੋੜੀ ਉੱਤੇ, ਇਹ ਕਿੱਥੇ ਲੈ ਕੇ ਜਾਣੇ ਤੂੰ? ਉਹਨਾਂ ਦਿਨਾਂ ਚ ਜਿਹਦੇ ਕੋਲ 1 ਲੱਖ ਹੁੰਦਾ ਸੀ, ਉਹ ਇੱਕ ਝੰਡਾ ਆਪਣੀ ਜੋੜੀ ਚ ਲਾ ਲੈਂਦਾ ਸੀ, ਦੁਨੀਆਂ ਨੂੰ ਪਤਾ ਲੱਗ ਜਾਂਦਾ ਸੀ ਇਹ ਬੰਦਾ ਲੱਖਪਤੀ ਹੈ। ਜਿਹਦੇ ਕੋਲ 2 ਲੱਖ ਹੋ ਜਾਣੇ, ਉਹਨੇ 2 ਸਾਧ ਸੰਗਤ ਜੀ ਆਪਣੇ ਉੱਥੇ ਝੰਡੇ ਲਾਉਣੇ। ਪਰ ਮੈਂ ਆਖਿਆ ਇਹ ਦੱਸ ਇੰਨੀ ਮਾਇਆ, ਇਹ ਕਿੱਥੇ ਲੈ ਕੇ ਜਾਣੀ ਤੂੰ? ਫਿਰ ਇਹ ਸੂਈ ਵੀ ਨਹੀਂ ਲਿਜਾ ਸਕਦਾ। ਚੁੱਪ ਕਰਕੇ ਆਖਿਆ ਮਹਾਰਾਜ ਫਿਰ ਕੀ ਕਰਾਂ? ਸਤਿਗੁਰਾਂ ਆਖਿਆ ਇਹਨੂੰ ਪਰ ਪਕਾਰ ਚਿੱਤ ਖਰ, ਖੂਦ ਵਾ ਰਸਤੇ ਪੱਕੇ ਕਰਵਾ, ਰੁੱਖ ਲਾ, ਗਰੀਬਾਂ ਲਈ ਲੰਗਰ ਲਾ, ਇਹ ਕਰਮ ਤੇਰੇ ਨਾਲ ਜਾਵੇਗਾ। ਸੂਈ ਨਾਲ ਨੀ ਜਾਣੀ, ਪਰ ਕਰਮ ਤੇਰਾ ਜ਼ਰੂਰ ਨਾਲ ਜਾਵੇਗਾ। ਇਸ ਮਾਇਆ ਕਰਕੇ ਭਲਾ ਕਰ ਲੈ ਆਪਣਾ, ਇਸ ਮਾਇਆ ਨਾਲ ਧਰਮ ਦੇ ਕੰਮ ਕਰ। ਸਤਸੰਗ ਜੀ ਉਸੇ ਵੇਲੇ ਏਦਾਂ ਹੀ ਮਹਾਰਾਜ ਨੇ ਕਾਰੂ ਬਾਦਸ਼ਾਹ ਨੂੰ ਆਖਿਆ ਸੀ। ਸਤਿਗੁਰਾਂ ਨੇ ਜਾ ਕੇ ਪਹਿਰੇਦਾਰ ਨੂੰ ਆਖਿਆ ਮਲਾ ਸੀ ਉਹਨਾਂ ਨੂੰ ਮਿਲਣਾ, ਤੇ ਉਹ ਉਹਨੇ ਜਾ ਕੇ ਦੱਸਿਆ ਵੀ ਕੁੱਝ ਫਕੀਰ ਮਿਲਣ ਵਾਸਤੇ ਆਏ ਆ, ਕਿਉਂਕਿ ਮਹਾਰਾਜ ਦਾ ਉਦੋਂ ਸਤਸੰਗ ਜੀ ਕੱਪੜੇ ਉਹ ਸਨ ਉਦਾਸੀਆਂ ਵੇਲੇ ਜਿਹੜੇ। ਭਾਈ ਗੁਰਦਾਸ ਜੀ ਨੇ ਆਖਿਆ ਕਰਤਾਰਪੁਰ ਆਣ ਕੇ ਮਹਾਰਾਜ ਨੇ ਸਤਸੰਗ ਜੀ ਉਹ ਉਦਾਸੀਆਂ ਵਾਲੇ ਬਸਤਰ ਉਤਾਰ ਕੇ ਗ੍ਰਿਸਤੀ ਫਿਰ ਪਹਿਣ ਲਏ ਸਨ। ਉਹਨਾਂ ਆਖਿਆ ਵੀ ਜਾ ਉਹਨਾਂ ਫਕੀਰਾਂ ਨੂੰ ਆ ਕੀ ਮੰਗਦੇ, ਜੋ ਮੰਗਦੇ ਦੇ ਦੇ। ਪਹਿਰੇਦਾਰ ਨੇ ਆਣ ਕੇ ਆਖਿਆ ਵੀ ਬਾਦਸ਼ਾਹ ਨਹੀਂ ਮਿਲ ਸਕਦਾ ਤੁਹਾਨੂੰ, ਉਹ ਕਹਿੰਦਾ ਵੀ ਜੋ ਚਾਹੀਦਾ ਦੱਸੋ ਤੁਹਾਨੂੰ ਦੇ ਦਿੰਦੇ ਹਾਂ। ਮਹਾਰਾਜ ਨੇ ਆਖਿਆ ਅਸੀਂ ਦੇਣ ਅਸੀਂ ਲੈਣ ਵਾਸਤੇ ਕੁੱਝ ਨਹੀਂ ਆਏ, ਉਹਨੂੰ ਜਾ ਕੇ ਆਖ ਅਸੀਂ ਤੇ ਦੇਣ ਵਾਸਤੇ ਆਏ ਹਾਂ, ਅਸੀਂ ਮੰਗਦੇ ਥੋੜਾ, ਲੈਣਾ ਨੀ ਅਸੀਂ ਕੁੱਝ ਵੀ ਉਹਦੇ ਤੋਂ, ਉਹਨੂੰ ਕੁੱਝ ਦੇਣਾ ਉਹਨੂੰ ਆਖ ਬਾਹਰ ਆਵੇ। ਜਦੋਂ ਜਾ ਕੇ ਫੇਰ ਪਹਿਰੇਦਾਰ ਨੇ ਆਖਿਆ ਵੀ ਉਹ ਤਾਂ ਇੱਦਾਂ ਕਹਿੰਦੇ ਜੀ ਫਕੀਰ, ਉਹ ਕਹਿੰਦੇ ਅਸੀਂ ਲੈਣ ਲਈ ਨੀ ਆਏ, ਅਸੀਂ ਤੇ ਬਾਦਸ਼ਾਹ ਕਰ ਉਹਨੂੰ ਦੇਣ ਵਾਸਤੇ ਆਏ। ਕੁੱਝ ਬੜਾ ਹੈਰਾਨ ਹੋਇਆ, ਕਿਉਂਕਿ ਇਹੋ ਜਿਹੇ ਕਿਹੜੇ ਆ ਗਏ ਜਿਹੜੇ ਮੈਨੂੰ ਕੁੱਝ ਦੇਣ ਆਏ। ਆਇਆ ਫਿਰ ਨਿਕਲ ਕੇ, ਜਦੋਂ ਆਇਆ ਤੇ ਆਉਂਦਿਆਂ ਨੂੰ ਮਹਾਰਾਜ ਠੀਕਰੀਆਂ ਇਕੱਠੀਆਂ ਕਰਵਾਉਣ ਦੇ, ਭਾਈ ਬਾਲੇ ਤੋਂ ਮਰਦਾਨੇ ਤੋਂ, ਤੇ ਆ ਠੀਕਰੀਆਂ ਪਾਈ ਜਾ ਬੋਰੇ ਵਿੱਚ, ਹੱਥ ਤੇ ਆਣ ਕੇ ਕਹਿੰਦਾ ਮੈਂ ਕਿਹਾ ਪਤਾ ਨੀ ਕਿੱਡੇ ਕੁ ਨਰਾਨੀ ਹੋਣੇ ਆ ਫਕੀਰ, ਜਿਹੜੇ ਕਿਤੇ ਕੁੱਝ ਦੇਣ ਆਏ ਆ, ਇਹ ਕਿਹੜਾ ਕੰਮ ਕਰ ਲਿਆ ਜੇ ਰੱਬ ਦੇ ਬੰਦੇ ਹੋ, ਤੇ ਕੀ ਕਰਦੇ ਜੇ? ਮਹਾਰਾਜ ਨੇ ਆਖਿਆ ਕੀ? ਕਹਿੰਦੇ ਆ ਰਹੀਆਂ ਠੀਕਰੀਆਂ, ਇਹ ਵਾਧੂ ਠੀਕਰੀਆਂ ਬੋਰੇ ਚ ਪਾਉਣ ਡੇ, ਕੀ ਕਰਨੀਆਂ? ਮਹਾਰਾਜ ਨੇ ਆਖਿਆ ਵੀ ਨਾਲ ਲੈ ਕੇ ਜਾਣੀਆਂ ਪਰਲੋਕ ਚ, ਉੱਥੇ ਸਾਡੇ ਕੰਮ ਆਉਣਗੇ, ਇਹਨਾਂ ਦਾ ਵਿਛਾਉਣਾ ਬਣਾਵਾਂਗੇ। ਹੱਸਦਾ ਕਹਿੰਦਾ ਵੀ ਕਿੱਡੇ ਭੋਲੇ ਜੇ ਤੁਸੀਂ, ਤੇ ਠੀਕਰੀਆਂ ਕਦੇ ਕਿਸੇ ਦੇ ਗਈਆਂ ਗੁਰਮੁਖੋਂ ਨਾਲ? ਤੇ ਮਹਾਰਾਜ ਨੇ ਕਿਹਾ ਜੇ ਆ ਠੀਕਰੀਆਂ ਤਾਂ ਇੱਕ ਬੋਰਾ ਨਾਲ ਨੀ ਜਾਣਾ, ਜਿਹੜੇ ਤੂੰ 42 ਗੰਜ ਇਕੱਠੇ ਕੀਤੇ ਉਹ ਲੈ ਜਾਂਦਾ। ਚੁੱਪ ਕਰ ਗਿਆ ਉਸ ਦੇ ਵੇਲੇ ਸਤਿਗੁਰ ਆਖਿਆ ਭਲੇ ਦਾ ਕਾਰਜ ਕਰ, ਜੇ ਲੋਕਾਂ ਦੇ ਤੂੰ ਤਾਂ ਮੁਰਦਿਆਂ ਦੇ ਮੂੰਹਾਂ ਚ ਰੁਪਈਏ ਖਿੱਚ ਲਏ ਆ, ਨਾਲ ਚਲੇ ਜਾਣਗੇ ਤੇਰੇ ਕੁਛ ਵੀ ਨਾ। ਹਜ਼ੂਰ ਨੇ ਆਖਿਆ ਭੰਡਾਰ ਦਰਬ ਅਰਬ ਖਰਬ ਪੇਖ ਲੀਲਾ ਮਨ ਸੁਧਾਰੈ ਨਹ ਸੰਗ ਗਾਮ ਨੀ, ਕੁਝ ਵੀ ਨੀ ਨਾਲ ਜਾਵੇਗਾ ਇਹਨਾਂ ਪਦਾਰਥਾਂ ਵਿੱਚੋਂ। ਪਹਿਲਾਂ ਬੇਨਤੀ ਮੈਂ ਆਰੰਭ ਵਿੱਚ ਕੀਤੀ ਵੀ ਇਹ ਨੀ ਕਿ ਬਿਲਕੁਲ ਹੀ ਕੁਝ ਨੀ ਨਾਲ ਜਾਵੇਗਾ, ਜਾਵੇਗਾ ਸਤਸੰਗ ਜੀ ਨਾਲ। ਕਹਿੰਦੇ ਨਾ ਲਓ ਜੀ ਨਾਲ ਕੀ ਲੈ ਕੇ ਚੱਲ ਜਾਣਾ, ਇੱਥੋਂ ਨਾਲ ਕੀ ਚਲਿਆ ਜਾਣਾ, ਜਾਣਾ ਨਾਲ ਪਰ ਮਾਇਆ ਨੀ ਜਾਣੀ, ਪਰਿਵਾਰ ਨੀ ਜਾਣਾ, ਘਰ ਨੀ ਜਾਣਾ, ਪਦਾਰਥ ਨੀ ਜਾਣੇ, ਕਰਮ ਜ਼ਰੂਰ ਨਾਲ ਜਾਣੇ, ਜਿਹੜੇ ਕੀਤੇ ਕਰਮ ਨਾਲ ਹੀ ਜਾਣਗੇ, ਸੇਵਾ ਕੀਤੀ ਨਾਲ ਜਾਵੇਗੀ, ਸੰਗਤ ਕੀਤੀ ਨਾਲ ਹੀ ਜਾਵੇਗੀ, ਨਾਮ ਜਪਿਆ ਨਾਲ ਹੀ ਜਾਵੇਗਾ, ਜਾਵੇਗਾ ਜ਼ਰੂਰ ਨਾਲ, ਪਰ ਜੋ ਮਹਾਰਾਜ ਕਹਿੰਦੇ ਉਹ ਜਾਵੇਗਾ। ਕਹਿੰਦੇ ਨੇ ਇਹ ਅਰਬਾਂ ਖਰਬਾਂ ਮਾਇਆ ਤੇ ਜਿਹੜੇ ਪਦਾਰਥ ਇਕੱਠੇ ਕੀਤੇ ਆ, ਇਹ ਨਾ ਕਿਸੇ ਦੇ ਨਾਲ ਗਏ ਨਾ ਜਾਣਗੇ ਜੀ। ਸੋਤ ਕਲੰਦਰ ਪ੍ਰਾਥਮਿਕ ਉਰਜ ਪਰ ਪਰਮ ਮੋਹਿਓ ਇਹ ਤਿਰਖ ਇਸ਼ਾਮ ਨੇ। ਕਹਿੰਦੇ ਸੋਤ ਕਲੰਦਰ ਪ੍ਰਾਥਮਿਕ, ਸੋਤ ਹੁੰਦੇ ਪੁੱਤਰ, ਕਲੰਦਰ ਕਹਿੰਦੇ ਸਤਸੰਗ ਜੀ ਪੋਤਰੇ ਨੂੰ ਵੀ, ਤੇ ਕਲੰਦਰ ਕਹਿੰਦੇ ਨੇ ਇਸਤਰੀ ਨੂੰ, ਜਾਂ ਕਲੰਦਰ ਪੁੱਤਰ ਦੀ ਘਰਵਾਲੀ ਨੂੰ ਵੀ ਕਹਿੰਦੇ। ਕਹਿੰਦੇ ਨੌਵਾਂ ਧੀਆਂ ਪਿਓ ਪੁੱਤਰ ਭੈਣ ਭਰਾ, ਸੋਤ ਕਲੰਦਰ ਪ੍ਰਾਤ ਭਰਾ ਮੀਤ ਮਿੱਤਰ ਉਰਜ ਪਰਿਓ ਭਰਮ ਹੋਇਓ। ਕਹਿੰਦੇ ਇਹਨਾਂ ਦੇ ਮੋਹ ਵਿੱਚ ਤੂੰ ਫਸ ਗਿਆ, ਧੀਆਂ ਪੁੱਤਰਾਂ ਭੈਣ ਭਰਾਵਾਂ ਦੇ ਭਰਮ ਚ ਪੈ ਗਿਆ। ਇਹ ਬਿਰਖ ਸ਼ਾਮ ਨੀ, ਕਹਿੰਦੀ ਇਹ ਤੇ ਬਿਰਖ ਦੀ ਛਾਂ ਸੀ, ਬਿਰਖ ਦੀ ਛਾਂ ਸਦੀ ਵੀ ਨੀ ਹੁੰਦੀ ਸਾਧ ਸੰਗਤ ਜੀ। ਬਿਰਖ ਦੀ ਛਾਂ ਸਵੇਰੇ ਹੁੰਦੀ ਹੈ, ਦੁਪਹਿਰੇ ਕਿਤੇ ਹੁੰਦੀ, ਸ਼ਾਮ ਨੂੰ ਕਿਤੇ ਹੁੰਦੀ, ਰਾਤ ਨੂੰ ਹੁੰਦੀ ਨੀ। ਕਹਿੰਦੀ ਇਹ ਤੇ ਰੁੱਖ ਦੀ ਛਾਂ ਵਾਂਗ ਸੀ ਸਾਰਾ ਕੁਝ, ਸੁਰਤ ਕਲੱਤਰ ਭਰਾਤ ਮੀਤ ਉਰਜ ਪਰਿਓ ਭਰਮ ਮੋਹਿਓ। ਤੇ ਬਿਰਖ ਸ਼ਾਮ ਨੀ, ਕਹਿੰਦੇ ਬਿਰਖ ਦੀ ਛਾਂ ਨਾਲ ਮਨ ਲਾ ਬੈਠਾ ਤੂੰ, ਇਹ ਸਾਰਾ ਕੁਝ ਸਫਾਈ ਨਹੀਂ। ਬੱਦਲ ਦੀ ਛਾਂ, ਬਿਰਖ ਦੀ ਛਾਂ, ਮ੍ਰਿਗ ਤ੍ਰਿਸ਼ਨਾ, ਹਰ ਚੰਦੌਰੀ, ਕੱਖਾਂ ਦੀ ਅੱਗ, ਹੜ ਦਾ ਪਾਣੀ, ਇਹ ਸਾਰੇ ਪ੍ਰਮਾਣ ਸਾਹਿਬ ਸੰਗਤ ਜੀ ਮਹਾਰਾਜ ਨੇ ਗੁਰਬਾਣੀ ਵਿੱਚ ਨਾ ਰਹਿਣ ਵਾਲੀਆਂ ਚੀਜ਼ਾਂ ਦੇ ਸਿਖਾਏ ਵਰਤੇ ਆ। ਸਤਿਗੁਰੂ ਜੀ ਦੇ ਬਚਨ ਨੇ ਸਾਧ ਸੰਗਤ ਜੀ, ਪ੍ਰਿਣਕੀ ਯਗਨ ਮਿਲ ਕੇ ਛਾਇਆ, ਗੋਬਿੰਦ ਭਜਨ ਬਿਨ ਹਰ ਕਾ ਛਲ, ਮਾਈ ਮਾਇਆ ਛਲ। ਕਹਿੰਦੇ ਏਦਾਂ ਇਹ ਸਾਰਾ ਕੁਝ ਛਲ ਰੂਪ ਹੀ ਹੈ, ਸਦੀਵੀ ਨਹੀਂ। ਇਹਨਾਂ ਨੂੰ ਤੂੰ ਬਿਰਖ ਦੀ ਛਾਂ ਕਰਕੇ ਜਾਣ, ਤੇ ਛਾਂ ਤਾਂ ਸੰਗਤ ਜੀ ਸਦੀਵੀ ਨਹੀਂ ਹੁੰਦੀ। ਹਾਂ ਇਹਨਾਂ ਦੀ ਪਾਲਣਾ ਕਰ, ਜਿਵੇਂ ਪਹਿਲਾਂ ਬੇਨਤੀ ਕੀਤੀ, ਇਹਨਾਂ ਦੀ ਪਾਲਣਾ ਕਰਨੀ, ਧਰਮ ਦੀ ਗਿਰਤ ਕਰਨੀ, ਉਹਨਾਂ ਨੂੰ ਚੰਗੇ ਸੰਸਕਾਰ ਦੇਣੇ, ਕਹਿੰਦੇ ਉਹ ਜ਼ਰੂਰ ਹੈ। ਪਰਿਵਾਰ ਛੱਡਣ ਲਈ ਤਾਂ ਨਹੀਂ ਆਖਿਆ, ਪਰ ਇੰਨਾ ਕਸ ਕੇ ਫੜਦੇ ਵੀ ਨਹੀਂ ਆਖਿਆ ਵੀ ਇਹਨਾਂ ਦਾ ਮੋਹ ਹੀ ਨਾਲ ਚੱਲਿਆ ਜਾਵੇ, ਕੋਈ ਚੰਗਾ ਸੰਸਕਾਰ ਨਾਲ ਜਾਵੇ ਹੀ ਨਾ। ਇਸ ਕਰਕੇ ਕਹਿੰਦੇ ਇਸ ਗੱਲ ਦਾ ਚੇਤਾ ਰੱਖ, ਇਹ ਸਾਰਾ ਕੁਝ ਬਿਰਖ ਦੀ ਛਾਂ ਦੀ ਨਿਆਈ ਹੈ। ਚਰਨ ਕਮਲ ਸਰਨ ਨਾਨਕ ਸੁਖ ਸੰਤ ਭਾਵਨੇ। ਮਹਾਰਾਜ ਦੇ ਚਰਨਾਂ ਕਮਲਾਂ ਦੀ ਸਰਨ ਵਿੱਚ ਰਹਿ, ਕਿਉਂ ਜਿਹੜੇ ਸੰਤ ਨੇ ਉਹਨਾਂ ਦੀ ਭਾਵਨੀ ਹੁੰਦੀ ਸਾਧ ਸੰਗਤ ਜੀ, ਪਰਮੇਸ਼ਵਰ ਦੇ ਚਰਨਾਂ ਚ ਰਹਿਣਾ ਤੇ ਉਹਨਾਂ ਨੂੰ ਸੁੱਖ ਬਣਦਾ, ਉਹਨਾਂ ਨੂੰ ਸੁੱਖ ਪਰਮੇਸ਼ਵਰ ਦੇ ਚਰਨਾਂ ਚ ਰਹਿਣ ਕਰਕੇ ਹੈ, ਉਹਨਾਂ ਦੀ ਭਾਵਨਾ ਕਰਕੇ। ਤੂੰ ਵੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਹੀ ਆਸਰਾ ਲੈ।
ਓਅੰਕਾਰ ਸਤਿਗੁਰ ਪ੍ਰਸਾਦ ਰਾਗ ਰਾਮ ਕੁਲੇ ਮਹਲਾ ਨਾਵਾ ਤੇ ਪਦੇ।
ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਬਾਣੀ, ਇਹ ਬਰਿਆਦਾ ਸਾਹਿਬ ਸੰਗਤ ਜੀ ਮਹਾਰਾਜ ਜੀ ਨੇ ਬਾਣੀ ਲਿਖਣ ਵੇਲੇ ਰੱਖੀ, ਜਿਹੜੇ ਰਾਗ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਬਾਣੀ ਹੈ, ਉਸ ਰਾਗ ਦੇ ਉੱਤੇ ਸਤਿਗੁਰਾਂ ਦੀ ਬਾਣੀ ਤੋਂ ਬਾਅਦ ਸਾਧ ਸੰਗਤ ਜੀ ਮਹਾਰਾਜ ਨਾਵੇਂ ਪਾਤਸ਼ਾਹ ਜੀ ਦੀ ਬਾਣੀ ਫਿਰ ਭਗਤ ਬਾਣੀ ਆਉਂਦੀ ਹੈ। ਹੁਣ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਬਾਣੀ ਪ੍ਰਾਰੰਭ ਹੋਈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਦਵੈਤ ਸਰੂਪ ਪਰਮਾਤਮਾ ਸਤਿ ਚੇਤਨ ਆਨੰਦ ਸਰੂਪ ਸਰਬ ਦਾ ਪ੍ਰਕਾਸ਼ਕ ਬੇਅੰਤ ਗੁਣਾਂ ਦਾ ਮਾਲਕ ਸਦੀਵੀ ਬਨਾਤੀ ਤੇ ਪ੍ਰਾਪਤ ਹੁੰਦਾ ਤੇ ਗੁਰੂ ਦੀ ਕਿਰਪਾ ਨਾਮ ਰਾਗ ਰਾਮ ਕਲੀ ਮਹੱਲਾ ਨਾਵਾਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਰਾਗ ਰਾਮ ਕਲੀ ਰਾਗ ਵਿੱਚ ਬਾਣੀ ਤੇ ਪਦੇ, ਤਿੰਨਾਂ ਪੌੜੀਆਂ ਵਾਲਾ ਮਹਾਰਾਜ ਜੀ ਦਾ ਸ਼ਬਦ ਆਇਆ ਹੈ ਜੀ।
ਰੇ ਮਨ ਓਟ ਲਿਓ ਹਰ ਨਾਮਾ,
ਪਰਮਾਤਮਾ ਦੇ ਨਾਮ ਦੀ ਓਟ ਹੈ, ਆਸਰਾ ਪਰਮਾਤਮਾ ਦੇ ਨਾਮ ਦਾ ਦੱਸ।
ਦਾਸਾ ਸਿਮਰਨ ਗੁਰਮਤ ਨਾਸਾਈ ਪਾਵ ਹੈ ਪਾਵ ਨਿਰਵਾਣਾ।
ਕੀ ਹੋਵੇਗਾ ਮਹਾਰਾਜ ਨਾਮ ਦਾ ਆਸਰਾ ਲਿਆ ਜੀ? ਕਹਿੰਦੇ ਜੀ ਜਿਸ ਦਾ ਸਿਮਰਨ ਕਰਨ ਕਰਕੇ ਖੋਟੀ ਮਤ ਚਲੀ ਜਾਵੇਗੀ, ਗੁਰਮਤ ਨਾਸ ਹੈ, ਤੇਰੀ ਜਿਹੜੀ ਖੋਟੀ ਬੁੱਧੀ ਹੈ ਨਾ ਇਹ ਨਾਸ ਹੋ ਜਾਵੇਗੀ। ਪਾਵ ਹੈ ਪਾਦ ਨਿਰਬਾਨਾ, ਐਸੀ ਪਦਵੀ ਨੂੰ ਪਾ ਲੈਂਦਾ ਜਿਹੜੀ ਨਿਰਬੰਧ ਪਦਵੀ, ਨਿਰਬਾਣ ਪਦਵੀ, ਜਿੱਥੇ ਕੋਈ ਬੰਧਨ ਨਹੀਂ, ਕੋਈ ਹੰਤਾ ਮਮਤਾ ਨਹੀਂ, ਸਾਰੇ ਬੰਧਨ ਅੰਤਰੀਵ ਜਿੱਥੇ ਜਾ ਕੇ ਕੱਟੇ ਜਾਂਦੇ ਆ, ਬੰਧਨਾਂ ਤੋਂ ਰਹਿਤ ਸਾਧ ਸੰਗਤ ਜੀ ਸਿਰਫ ਪਰਮਾਤਮਾ ਹੀ ਹੈ ਨਾ। ਗੁਰੂ ਬੰਧਨਾ ਤੋਂ ਰਹਿਤ, ਬਾਕੀ ਤਾਂ ਸਾਰੇ ਸੰਸਾਰ ਨੂੰ ਬੰਧਨ ਪਏ ਆ। ਕਹਿੰਦੇ ਤੂੰ ਬੰਧਨਾ ਤੋਂ ਰਹਿਤ ਹੋ ਜਾਵੇਗਾ, ਭਾਵ ਪਰਮਾਤਮਾ ਵਿੱਚ ਹੀ ਅਭੇਦ ਹੋ ਜਾਵੇ, ਉੱਥੇ ਚਲਿਆ ਜਾਵੇਗਾ ਜਿੱਥੇ ਕੋਈ ਬੰਧਨ ਨਹੀਂ ਪੈਂਦਾ। ਫਿਰ ਬਸਰਾਮ ਦੇ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਰਪਾ ਕਰਦੇ ਹਨ।
ਵਡਭਾਗੀ ਤੇਰੇ ਜਨ ਪੌਜਾ ਨਹੁੰ ਦੋ ਹਰ ਤੇ ਗੁਣ ਗਾਵੇ।
ਉਹ ਵਡਭਾਗੀ ਹੈ ਗੁਰਮੁਖੋ ਜਿਹੜਾ ਪਰਮਾਤਮਾ ਦੇ ਗੁਣ ਗਾਉਣ ਵਾਲਾ, ਉਹਨੂੰ ਜਾਣ ਲਓ ਕਿ ਇਹਦੇ ਵੱਡੇ ਭਾਗ ਨੇ, ਨਿਸ਼ਾਨੀ ਹੈ ਤੇ ਪਰਮਾਤਮਾ ਦੇ ਗੁਣ ਗਾਉਂਦਾ, ਤੇ ਵੱਡੇ ਭਾਗਾਂ ਤੋਂ ਬਿਨਾਂ ਨਹੀਂ ਗਾਏ ਜਾਂਦੇ ਪਰਮਾਤਮਾ ਦੇ ਗੁਣ।
ਜਨਮ ਜਨਮ ਕੇ ਭਾਵ ਖੋਏ ਕੈ ਗੁਣ ਵੈ ਕੁੰਡੂ ਸੁਧਾਵੇ।
ਪਰਮਾਤਮਾ ਦੇ ਨਗਰ ਨੂੰ ਤੂੰ ਫਿਰ ਗਮਨ ਕਰੇਗਾ, ਕਿਉਂਕਿ ਪਾਪ ਉਤਰ ਜਾਣਗੇ ਫਿਰ ਧਰਮ ਰਾਜੇ ਦੀ ਪੁਰੀ ਨੂੰ ਤਾਂ ਜਾਣਾ ਹੀ ਨੀ। ਪਾਪ ਉਤਰ ਗਏ ਤੇ ਫਿਰ ਜਮਨੀ ਤੈਨੂੰ ਲੈ ਕੇ ਜਾ ਸਕਦੇ, ਫਿਰ ਤਾਂ ਵੈਕੁੰਠਾਂ ਨੂੰ ਹੀ ਜਾਵੇਗਾ, ਪਾਪ ਸਾਰੇ ਉਤਰ ਜਾਣਗੇ।
ਅਜਾ ਮਾਲਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ।
ਹੁਣ ਪ੍ਰਮਾਣ ਦੇਤਾ, ਕਹਿੰਦੇ ਦੇਖ ਲੋ ਅਜਾ ਮਾਲ ਨੂੰ ਆ ਗਈ ਸੀ ਨਾ, ਭਾਵੇਂ ਅੰਤ ਦੇ ਸਮੇਂ ਤੇ ਪਰਮੇਸ਼ਰ ਦੀ ਸੋਝੀ ਆ ਗਈ ਤੇ ਤਰ ਗਿਆ ਸੀ, ਵੈਕੁੰਠਾਂ ਨੂੰ ਗਿਆ ਸੀ, ਨਰਕਾਂ ਨੂੰ ਨਹੀਂ ਸੀ ਗਿਆ।
ਜਾਂ ਗਤ ਕੋ ਜੋ ਈਸ਼ਵਰ ਬਾਸ਼ਿਤ ਸੋ ਗਤ ਚਨ ਮਹਿ ਪਾਏ।
ਜਿਸ ਅਵਸਥਾ ਨੂੰ ਜੋਗੀ ਲੱਭਦੇ ਫਿਰਦੇ ਸੀ, ਕਹਿੰਦੇ ਨੇ ਅਜਾ ਮਾਲ ਨੇ ਇੱਕ ਸ਼ਾਂਤੀ ਪ੍ਰਾਪਤ ਕਰਦੇ। ਜੋਗੀਆਂ ਨੇ ਤਾਂ ਪਰਬਤਾਂ ਤੇ ਜਾ ਕੇ ਪੰਜ ਪੰਜ ਸਾਲ ਸੌ ਸਾਲ ਦੀ ਉਮਰ ਕਰ ਲਈ, ਕਿਸੇ ਨੇ ਹਜ਼ਾਰ, ਕਿਸੇ ਨੇ ਪੰਦਰਾਂ ਸੌ ਸਾਲ ਦੀ ਉਮਰ ਕਰ ਲਈ, ਪਰ ਫਿਰ ਵੀ ਉਹ ਅਨੰਦ ਨਾ ਆਇਆ, ਉਹ ਅਵਸਥਾ ਨਾ ਮਿਲੀ ਜਿਹੜੀ ਪਰਮਾਤਮਾ ਦੀ ਅਭੇਦਤਾ ਵਾਲੀ ਸੀ। ਕਹਿੰਦੇ ਅੰਤ ਕਾਲ ਮੈਂ ਨਾਰਾਇਣ ਸੁਧ, ਅਜਾ ਮਨ ਨੂੰ ਅੰਤਲੇ ਸਮੇਂ ਤੇ ਰੱਬ ਚੇਤੇ ਆ ਗਿਆ ਤੇ ਮਨੋ ਚੇਤੇ ਆਇਆ, ਇਕਾਗਰਤਾ ਬਣ ਗਈ। ਕਹਿੰਦੇ ਉਸ ਅਵਸਥਾ ਨੂੰ ਪ੍ਰਾਪਤ ਕਰ ਲਿਆ ਇੱਕ ਛਿਣ ਵਿੱਚ, ਜਿਹਨੂੰ ਜੋਗੀ ਪ੍ਰਾਪਤ ਨਹੀਂ ਸਨ ਕਰ ਸਕੇ।
ਨਾਹਿਨ ਗੁਣ ਨਾਹਿਨ ਕਛ ਵਿਦਿਆ, ਧਰਮ ਕੌਣ ਗਜ ਕੀਨਾ।
ਕਹਿੰਦੇ ਦੇਖੋ ਉਸ ਹਾਥੀ ਵਿੱਚ ਕਿਹੜਾ ਕੋਈ ਗੁਣ ਸੀ, ਧਰਮ ਕੌਣ ਗਜ ਕੀਨਾ, ਗਜ ਹਾਥੀ ਨੂੰ ਕਹਿੰਦੇ। ਕਹਿੰਦੇ ਹਾਥੀ ਨੇ ਕਿਹੜੇ ਧਰਮ ਦੇ ਕੰਮ ਕੀਤੇ ਸਨ, ਨਾਹਿਨ ਗੁਣ, ਨਾ ਉਹਦੇ ਵਿੱਚ ਕੋਈ ਗੁਣ ਹੀ ਸੀ ਹਾਥੀ ਵਿੱਚ, ਕਿ ਉਹ ਸਤ ਸੰਗਤ ਕਰਦਾ ਸੀ, ਬੜਾ ਸਿਮਰਨ ਕਰਦਾ ਸੀ, ਬੜੀ ਸਮਾਧੀ ਲਾਉਂਦਾ ਸੀ। ਨਾਹਿਨ ਕਛ ਵਿਦਿਆ, ਨਾ ਉਹਨੇ ਕੋਈ ਵੇਦ ਹੀ ਪੜ੍ਹੇ ਸਨ, ਨਾ ਸੰਸਕ੍ਰਿਤ ਕੰਠ ਕੀਤੀ ਸੀ, ਨਾ ਉਹਨੂੰ ਵਿਆਕਰਨ ਆਉਂਦੀ ਸੀ, ਨਾ ਉਹਨੇ ਪ੍ਰਾਣਾ ਦਾ ਪਾਠ ਹੀ ਕਦੀ ਕੀਤਾ ਸੀ। ਕਹਿੰਦੇ ਨਾ ਉਹਦੇ ਚ ਕੋਈ ਵਿਦਿਆ ਸੀ, ਕੋਈ ਬੜਾ ਵੱਡਾ ਵਿਦਵਾਨ ਸੀ ਉਹ ਹਾਥੀ, ਨਾ ਉਹਨੇ ਕੋਈ ਵਿਦਿਆ ਪੜ੍ਹੀ, ਨਾ ਧਰਮ ਕੀਤਾ, ਨਾ ਉਹਦੇ ਚ ਕੋਈ ਗੁਣ ਉਸ ਹਾਥੀ ਵਿੱਚ।
ਨਾਨਕ ਬਿਰਧ ਰਾਮ ਕਾ ਦੇਖੋ ਅਭੈ ਦਾਨ ਤੇ ਦੀਨਾ।
ਸਮਾਪਤੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਦੇ ਹਨ, ਉਸ ਪਰਮਾਤਮਾ ਦਾ ਬਿਰਧ ਦੇਖੋ, ਉਹਦਾ ਦੇਖੋ ਸੁਭਾਅ। ਹਾਥੀ ਨੇ ਚੇਤੇ ਕੀਤਾ ਤੇ ਅਭੈ ਪਦਵੀ ਦੇ ਦਿੱਤੀ ਉਸ, ਹਾਥੀ ਨੇ ਸਿਰਫ ਚੇਤੇ ਕੀਤਾ ਨਾ, ਸੁੰਡ ਚ ਫੁੱਲ ਫੜ ਕੇ, ਕੋਈ ਵਿਦਵਾਨ ਨੀ ਸੀ ਹਾਥੀ, ਕੋਈ ਗੁਣ ਨੀ ਸੀ ਉਹਦੇ ਵਿੱਚ, ਕੋਈ ਧਰਮ ਨੀ ਸੀ ਉਹਨੇ ਕਮਾਇਆ। ਹਾਂ ਜਦੋਂ ਜਾਨ ਨਿਕਲ ਲੱਗੀ ਤੇ ਰੱਬ ਚੇਤੇ ਆ ਗਿਆ, ਪਰਮਾਤਮਾ ਨੇ ਚੇਤੇ ਕੀਤਾ, ਕਹਿੰਦੇ ਅਭੈ ਪਦਵੀ ਦਿੱਤੀ, ਸਭ ਭੈ ਹੀ ਕੱਟ ਦਿੱਤੇ। ਇਹ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਸਤਸੰਗ ਦੀ ਕਿਰਪਾ ਕੀਤੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸਾਂਝੇ ਸ਼ਬਦਾਂ ਦੀ ਆਪਾਂ ਵਿਚਾਰ ਕੀਤੀ ਹੈ। ਬਹੁਤ ਸਾਰੀਆਂ ਭੁਲਾਂ ਵਿਚਾਰ ਕਰਦੀਆਂ ਹਨ ਜੀ, ਹੋਈਆਂ ਭੁਲਾਂ ਚੁੱਕਾਂ ਦੀ ਕਰਦੇ ਹਨ। ਭੁੱਲਣਹਾਰ ਬਖਸ਼ਣਹਾਰ ਬਖਸ਼ ਰਿਹਾ, ਨਾਨਕ ਪਾੜ ਉਤਾਰ, ਜੋ ਪੰਕੀ ਪੜ੍ਹ ਕੇ ਸਮਾਪਤੀ ਕਰਦੇ ਹਾਂ ਜੀ।
ਨਾਹਿਨ ਗੁਣ ਨਾਹਿਨ ਕਛ ਵਿਦਿਆ, ਧਰਮ ਕੌਣ ਗਜ ਕੀਨਾ। ਨਾਨਕ ਬਿਰਧ ਰਾਮ ਕਾ ਦੇਖੋ ਅਭੈ ਦਾਨ ਤੇ ਦੀਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।